ਕਰਤਾ ਰਹਾ ਜਾਂ ਕਹਿ ਕਰ ਸਭ ਕੁਛ ਹੈ ਭਾਈ ਨਾਨਕ ਭਰੇ ਭੰਡਾਰ ਸੱਚੀ ਕੀਮਤ ਨਾ ਪਏ ਭਾਈ ਊਚਾ ਅਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਦਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਏ ਭਾਈ ਸਤ ਮਲਾ ਮਨਹਾਰ ਸੱਚੇ ਚੰਨ ਸ੍ਰੀ ਦੇ ਭਾਈ ਭ੍ਰੰਪਾ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀ ਭਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਜਾਣਤਾ ਭਾਈ ਕਮਲ ਹੋਵੇ ਪ੍ਰਕਾਸ਼ ਗੁਰ ਬਚਨੇ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਟੀਏ ਭਾਈ ਹੋਈਏ ਸਭ ਕੀ ਧੂਰ ਕੱਢ ਕੱਢ ਬ੍ਰਹਮ ਸਾਰਿਆ ਭਾਈ ਪੇਖੇ ਸੁਣੇ ਹਜੂਰ ਜਿਤ ਦਿਨ ਵਿਸਰੇ ਪਾਰਨਾ ਭਾਈ ਤੇ ਦਿਨ ਮਰੀਏ ਚੂਰ ਕਰਨ ਕਰਾਵਨ ਸਮਰਥੂ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਨਾਸ ਤਿਸ ਭਾਵੇਂ ਤਾਂ ਮੇਲੇ ਭਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸਿਆ ਭਾਈ ਹਿਰਦੇ ਹੋਵੇ ਪ੍ਰਗਾਸ ਪ੍ਰਗਟ ਪਿਆ ਪ੍ਰਤਾਪ ਭਾਈ ਮੋਲਿਆ ਧਰਤ ਆਕਾਸ ਗੁਰਪੁਰੇ ਸੰਤੋਖਿਆ ਭਾਈ ਐਨ ਸਲਾਗਾ ਭਾਉ ਰਤਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਉ ਕਾਨੇ ਸੁਣ ਸੁਣ ਜੀਵਿਆ ਭਾਈ ਨਿਸ਼ਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਹੋਵੇ ਭਾਈ ਸੋ ਜੀੜਾ ਜਲ ਜਾਓ ਬੋਗਣ ਮੇਰੇ ਸਹਿਦੈ ਭਾਈ ਹੁਣ ਤਿਸਕੇ ਬਲ ਜਾਓ ਉਹ ਨਿਰਗੁਣ ਆਰੇ ਪਾਲਦਾ ਭਾਈ ਦੇਨ ਥਾਵੇਂ ਥਾਉ ਰਿਜਿਕ ਸਮਾਏ ਸਾਧ ਸਾਹਿਬ ਭਾਈ ਗੂੜਾ ਜਾਂਦਾ ਨਾਉ ਜਿਸ ਗੁਰ ਸਾਚਾ ਭੇਟੇ ਭਾਈ ਪੂਰਾ ਦੁਸ਼ਕਰਮਾਓ ਤਿਸ ਮਨ ਘੜੀ ਨਾ ਜੀਵੇ ਭਾਈ ਸਰਬ ਕਲਾ ਭਰਪੂਰ ਸਾਸ ਗੁਰਾਸਨਾ ਵਿਸਰੇ ਭਾਈ ਦੇਖੋ ਸਰਾ ਹਜੂਰ ਸਾਧੂ ਸੰਗ ਬਣਾਇਆ ਭਾਈ ਸਰਬ ਰਿਆ ਭਰਪੂਰ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸੇ ਨਿਤ ਦਵਾਰ ਦੇ ਚੂਰ ਅੰਚ ਲਾਏ ਤਰਾਇਆ ਭਾਈ ਪਹੁੰਚਲ ਦੁੱਖ ਸੰਸਾਰ ਕਰ ਕਿਰਪਾ ਨਜ਼ਰ ਨਿਹਾਲਿਆ ਭਾਈ ਕੀ ਤੁਰੰਤ ਬਾਰ ਮਨ ਦਾ ਸ਼ੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਸਨਾਗਦੀ ਭਾਈ ਜੇ ਚਿਲ ਵਿੱਚ ਕਾਟਣਹਾਰ ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਦੇ ਸਨਾਗਦੀ ਭਾਈ ਜੇ ਚਿਲ ਵਿੱਚ ਕਾਟਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਦਕ ਕਰ ਸਜਦਾ ਮਨ ਕਰ ਮਕਸੂਦ ਜੈ ਧਿਰ ਦੇਖਾ ਤੈ ਧਿਰ ਮੌਜੂਦ ਮਹਲਾ ਤੀਜਾ ਗੁਰ ਸਭਾਏ ਬਿਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾ ਮਿਲੇ ਜਾ ਮਨ ਰਹੇ ਹਦੂਰੋ ਪੌੜੀ ਸਭ ਦੀਪ ਸਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਖ ਪੁਰਾਣਾ ਹਰ ਸਭਨਾ ਵਿੱਚੋਂ ਵਰਦਾ ਹਰ ਸਭਨਾ ਭਾਣਾ ਸਭ ਦੂਜੇ ਧਿਆਵੇ ਜੀ ਜੰਤ ਹਰ ਸਾਰੰਗ ਪਾਣਾ ਜੋ ਗੁਰਮੁਖਾਰ ਰਾਧੇ ਤਨਹੋਂ ਕੁਰਬਾਣਾ ਤੂੰ ਆਪੇ ਆਪ ਵਰਦਾ ਹਰ ਚੋਜ ਬਣਾਉਣਾ ਤੂੰ ਆਪੇ ਆਪ ਵਰਦਾ ਹਰ ਚੋਜ ਬਣਾਉਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਦੀਨ ਬੰਧੂ ਭਗਤ ਪਾਵਨ ਭਗਤ ਵਾਛਲ ਕਿਰਪਾ ਖਜਾਨੇ ਕਲਯੁਗ ਦੇ ਬੋਹਿਤ ਸ਼ਾਂਤੀ ਦੇ ਪੁੰਜ ਸ਼ਬਦ ਅਵਤਾਰ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਧੰਤਾ ਯੋਗ ਹੋ ਗਰੀਬ ਨਵਾਜ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਬਖਸ਼ਿਆ ਮਨੁੱਖਾ ਜਨਮ ਸਰੀਰ ਲੈ ਕੇ ਗੁਰੂ ਦਰਬਾਰ 'ਚ ਗੁਰੂ ਚਰਨਾਂ 'ਚ ਹਾਜ਼ਰ ਹੋਏ ਹੋ ਭਾਗਾਂ ਵਾਲੀਆਂ ਆਤਮਾ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀ ਭਰੀ ਹੈ ਸੁੱਖਾਂ ਨੂੰ ਦੇਣ ਵਾਲੀ ਸੁੱਖਾਂ ਦੀ ਮਣੀ ਪਵਿੱਤਰ ਬਾਣੀ ਨੂੰ ਪੜ੍ਹਿਆ ਜਿਹਨੂੰ ਪੜ੍ਹਨ ਤੋਂ ਸਭ ਤੇ ਊਚ ਤਾਂ ਕੀ ਸੋਭਾ ਬਣੀ ਸਭ ਤੋਂ ਉੱਚੀ ਸੋਭਾ ਦੇ ਮਾਲਕ ਬਣ ਜਾਂਦੇ ਹਨ। ਨਾਨਕ ਇਹ ਗੁਣ ਖੁਦ ਤੇ ਬੜੇ ਭਾਰੀ ਗੁਣ ਹਨ। ਨਾਮ ਸੁੱਖਾਂ ਦੀ ਮਣੀ ਹੈ ਜਿਸਦਾ ਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਹੋਏ ਹਨ। ਕੀਰਤਨ ਗੁਰਮੁਖ ਆਤਮਾ ਤੋਂ, ਪਵਿੱਤਰ ਰਸਨਾ ਤੋਂ, ਗੁਰੂ ਕੇ ਅੰਮ੍ਰਿਤ ਰੂਪ ਬਾਣੀ, ਛਕੀਆਂ ਸਲੋਕਾਂ ਪੌੜੀਆਂ ਦੇ ਸ਼ਬਦਾਂ ਸਮੇਤ ਸੁਣ ਕੇ ਆਪ ਜੀ ਆਨੰਦ ਮਾਣਿਆ। ਅਰਦਾਸ ਵੀ ਸ਼ਾਮਿਲ ਹੋਏ ਹੋ, ਗੁਰੂ ਕਾ ਮੁੱਖ ਵਾਗ ਸਰਵਣ ਕੀਤਾ ਹੈ। ਸਹਿਬ ਸੱਚੇ ਪਾਤਸ਼ਾਹ ਰਸਨਾ ਤੋਂ ਉਚਾਰੀ ਹੋਈ ਦਰਗਾਹੀ ਧੁਰ ਕੀ ਅਕਾਲੀ ਮਹਾਂਪੁਰਖੀ ਸੱਚ ਕੀ ਬਾਣੀ, ਜਿਸ ਨੂੰ ਮਾਨ ਪ੍ਰਾਪਤ ਨੇ ਉਸ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕੁਛ ਬੁੱਧੀ ਅਨੁਸਾਰ ਮਿਲ ਕੇ ਵਿਚਾਰ ਕਰਨੀ ਹੈ। ਬਾਣੀ ਦੇ ਬੋਧ ਨੂੰ ਜਾਣਨਾ ਬਾਣੀ ਵਾਏ ਦਾ ਹੀ ਕੰਮ ਹੈ। ਇਸ ਦਾ ਕੇਵਲ ਮਿਲ ਜੁਲ ਕੇ ਵਿਚਾਰ ਹੀ ਕਰਨੀ ਹੈ। ਗਰੀਬ ਨਿਵਾਜ ਕੀ ਸਾਨੂੰ ਸੁਭ ਸਿੱਖਿਆ ਦਿੰਦੇ ਹਨ। ਇਹ ਜੋ ਜੈ ਭਾਵ ਸ੍ਰੀ ਰਾਗ ਦੀ ਵਾਰ ਆਰੰਭ ਹੋਈ ਸੀ ਪਿਛਲੇ ਦੀਵਾਨ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਨਾਂ ਤੋਂ ਇਹ ਵਾਰ ਹੈ, ਜਿਹਦੇ ਸਲੋਕ ਤੇ ਮਹੱਲੇ ਮਿਲਵੇਂ ਹਨ। ਪੌੜੀਆਂ ਸਾਰੀਆਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀਆਂ ਬਖਸ਼ੀਆਂ ਹੋਈਆਂ ਹਨ। ਤੀਜੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਸਲੋਕ ਤੇ ਮਹੱਲਾ ਪ੍ਰਾਪਤ ਹੋਇਆ ਸੀ। ਫਿਰ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਮਹੱਲਾ ਤੇ ਸਲੋਕ ਪ੍ਰਾਪਤ ਹੋਇਆ ਸੀ। ਸੋ ਤਿੰਨਾਂ ਸ਼ਬਦਾਂ ਦੀ ਵਿਚਾਰ ਗਰੀਬ ਨਿਵਾਜ ਨੂੰ ਪਾਇਆ ਸੀ। ਚੌਥੇ ਸ਼ਬਦ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਇਸ ਪਾਠ ਦੀ ਆਰੰਭਤਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਰਦੇ ਹਨ। ਆਓ ਮਿਲ ਜੁਲ ਕੇ ਵਿਚਾਰ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ, ਕੁਦਰਤ ਕਰ ਕੇ ਵਸਿਆ ਸੋਏ।
ਗਰੀਬ ਨਿਵਾਜ ਮਹਾਰਾਜ ਸਾਹਿਬ ਸਮਝਾਉਂਦੇ ਹਨ, ਕੁਦਰਤ ਹੈ ਪਰਮੇਸ਼ਰ ਦੀ, ਜਿਸ ਨੂੰ ਮਾਇਆ ਕਿਹਾ ਜਾਂਦਾ, ਜਿਥੋਂ ਸ਼ਕਤੀ ਕੀਤਾ ਕਿਹਾ ਜਾਂਦਾ ਹੈ। ਸਾਰੀ ਸ੍ਰਿਸ਼ਟੀ ਵਸੀ ਹੈ, ਜੀਵ ਦਾ ਸਰੀਰ ਵਸਿਆ ਹੈ, ਕਿਹੜੇ ਨਗਰ ਵਸੇ ਹਨ, ਮੁਲਕ ਵਸੇ ਹਨ, ਜੋ ਵੀ ਕੁਝ ਵਸ ਰਿਹਾ ਪਰਮੇਸ਼ਰ ਦੀ ਕੁਦਰਤ ਕਰਕੇ, ਸ਼ਕਤੀ ਕਰਕੇ ਵਸ ਰਿਹਾ ਹੈ। ਉਹ ਕੁਦਰਤੀ ਪਰਮੇਸ਼ਰ ਆਪਣੀ ਮਾਇਆ ਦੁਆਰਾ ਸਰਵ ਵਿਆਪੀ ਹੋ ਕੇ ਸਾਰਿਆਂ ਵਿੱਚ ਵਸ ਰਿਹਾ ਹੈ। ਉਹ ਮਰ ਜੋ ਵਾਸ ਬਸਤ ਹੈ, ਮੁਕਰ ਮਹ ਜਾਸੇ ਸ਼ਾਈ, ਪੈਸੇ ਹੀ ਹਰ ਬਸੇ ਨਿਰੰਤਰ, ਕੱਟ ਹੀ ਖੁਦ ਉਪਾਈ, ਉਹ ਸਾਰੀ ਥਾਈ ਸਰਵ ਵਿਆਪਤ ਹੈ।
ਵਕਤ ਵਿਚਾਰੇ ਸੋ ਬੰਦਾ ਹੋਏ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੰਦੇ ਹਨ, ਜਿਹੜਾ ਇਸ ਵਕਤ ਨੂੰ ਸਮੇਂ ਨੂੰ ਪਛਾਣ ਲਵੇ ਕਿ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਮਨੁੱਖ ਜਾਤੀ ਸਰੀਰ ਦਿੱਤਾ ਹੈ, ਇਹ ਸਰੀਰ ਪਾਸੋਂ ਮੈਂ ਲਾਭ ਲੈਣਾ ਹੈ, ਇਹ ਜ਼ਿੰਦਗੀ ਐਵੇਂ ਨਹੀਂ ਨਗਾਉਣੀ ਕਿ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਸਾਰ ਖੁਆਰੀ ਕੀ ਨੀ ਤ੍ਰਿਗ ਜੀਵਨ ਨੀ ਰਹਿਣਾ, ਇਸ ਵਕਤ ਦੀ ਕਦਰ ਕਰਨੀ ਹੈ। ਇਹ ਵਕਤ ਐਵੇਂ ਨਹੀਂ ਮਿਲਿਆ ਕਿ ਪੇਟ ਭਰ ਕੇ ਸੌ ਲਿਆ ਤੇ ਡਰ ਲਿਆ ਤੇ ਡਰਾ ਲਿਆ ਤੇ ਬੱਚੇ ਪੈਦਾ ਕਰ ਲਏ ਤੇ ਮਰ ਗਏ। ਇਸ ਵਕਤ ਦੀ ਸੰਭਾਲ ਕੀਤੀ, ਉਸਨੂੰ ਬੰਦਾ ਕਿਹਾ ਜਾਂਦਾ ਹੈ। ਬੰਦਾ ਹੋਏ ਸੋ ਬੰਦਗੀ ਗਏ, ਬੰਦਾ ਉਹੀ ਜਿਹੜਾ ਬੰਦਗੀ ਗ੍ਰਹਿਣ ਕਰਦਾ ਹੈ। ਬੰਦੇ ਦਾ ਅਰਥ ਭਾਵੇਂ ਦਾਸ ਵੀ ਕੀਤਾ ਜਾਂਦਾ ਹੈ, ਜਿਹੜਾ ਪਰਮੇਸ਼ਰ ਦਾ ਦਾਸ ਬਣ ਜਾਂਦਾ ਹੈ ਤੇ ਬੰਦਗੀ ਕਰਦਾ ਹੈ, ਉਹਦਾ ਨਾਮ ਬੰਦਾ ਹੈ। ਤੇ ਉਹ ਵਕਤ ਨੂੰ ਵਿਚਾਰਦਾ ਹੈ ਜਿਹੜਾ ਆਪਣੇ ਬੰਦੇ ਪੁਣੇ ਦੀ ਵਿਚਾਰ ਹੀ ਨਹੀਂ ਕਰਦਾ। ਗੁਰੂ ਕੀ ਸਾਰੀ ਬਾਣੀ ਤੇ ਹੋਰ ਗ੍ਰੰਥ ਬੰਦੇ ਨੂੰ ਵਾਰ ਵਾਰ ਸਮਝਾਇਆ ਜਾਂਦਾ ਕਿ ਤੂੰ ਬੰਦਾ ਬਣ, ਪਸ਼ੂ ਨੂੰ ਨਹੀਂ ਕਹਿਣਾ ਕਹਿੰਦਾ ਕਿ ਤੂੰ ਪਸ਼ੂ ਬਣ, ਤੂੰ ਜਾਨਵਰ ਬਣ, ਬੰਦੇ ਨੂੰ ਕਹਿਣ ਦੀ ਲੋੜ ਪੈਂਦੀ, ਬੰਦਾ ਬੰਦਾ ਬਣਦਾ ਹੀ ਨਹੀਂ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਬੰਦਾ ਬਣ, ਪਰਮੇਸ਼ਰ ਦਾ ਦਾਸ ਬਣ, ਬੰਦਗੀ ਗ੍ਰਹਿਣ ਕਰ, ਇਸ ਵਕਤ ਦੀ ਪਛਾਣ ਕਰ।
ਕੁਦਰਤ ਹੈ ਕੀਮਤ ਨਹੀਂ ਪਾਏ।
ਕੁਦਰਤ ਹੈ ਸਾਰੀ ਥਾਈ ਵਰਤ ਰਹੀ, ਉਹਦੀ ਕੀਮਤ ਉਹਦੇ ਬਣਾਇਆ ਕੋਈ ਬੰਦਾ ਨਹੀਂ ਪਾ ਸਕਦਾ।
ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ।
ਉਹਦੀ ਕੀਮਤ ਪਾਉਣ ਦਾ ਕਿਸੇ ਯਤਨ ਵੀ ਕੀਤਾ ਹੈ ਤੇ ਉਹ ਰਸਨਾ ਤੋਂ ਕਹਿ ਨਹੀਂ ਸਕਦਾ, ਇਸ ਪ੍ਰਕਾਰ ਉਹਦੀ ਕਿੰਨੀ ਕੀਮਤ ਹੈ। ਸਾਰੀ ਸ੍ਰਿਸ਼ਟੀ ਉਹਦੀ ਬਣਾਈ ਹੋਈ ਹੈ ਤੇ ਕੀਮਤ ਕਿਸ ਵਸਤੂ ਨਾਲ ਪਾਊ? ਹੀਰੇ ਜਵਾਹਰਾਤ ਸੋਨਾ ਚਾਂਦੀ ਜੋ ਵੀ ਕੁਛ ਹੈ ਉਹਦਾ ਆਪਣਾ ਬਣਾਇਆ ਹੋਇਆ ਹੈ, ਕਾਹਦੇ ਨਾਲ ਉਹਦੀ ਕੀਮਤ ਪਾਈ ਜਾਊਗੀ? ਉਹ ਕੀਮਤ ਪਾਉਣ ਤੋਂ ਮੁੱਲ ਤੋਂ ਅਮੁੱਲ ਹੈ, ਉਹਦੇ ਕੀਤੇ ਕਾਰਨਾਂ ਵੀ ਮੁੱਲ ਤੋਂ ਅਮੁੱਲ ਹੈ। ਜਪਜੀ ਸਾਹਿਬ ਚ ਪੜ੍ਹਦੇ ਹੋ ਨਾ, ਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਐੜਾ ਲੱਗ ਗਿਆ ਪਹਿਲੇ, ਮੁੱਲ ਨਹੀਂ ਅਮੁੱਲ, ਮੁੱਲ ਤੋਂ ਆ ਰਹਿਤ, ਉਹਦੇ ਗੁਣਾਂ ਦਾ ਵੀ ਮੁੱਲ ਨਹੀਂ, ਉਹਦੀ ਵਪਾਰ ਦਾ ਵੀ ਮੁੱਲ ਨਹੀਂ, ਉਹਦੀ ਕਿਸੇ ਵਸਤੂ ਦਾ ਵੀ ਮੁੱਲ ਨਹੀਂ। ਸੋ ਜਾਂ ਕੀਮਤ ਕਿਸੇ ਪਾਉਣ ਦਾ ਯਤਨ ਵੀ ਕੀਤਾ ਉਹ ਕਹਿ ਨਹੀਂ ਸਕਦਾ, ਉਹ ਲਿਖ ਨਹੀਂ ਸਕਦਾ, ਉਹ ਦੱਸ ਨਹੀਂ ਸਕਦਾ। ਇਵੇਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਮੁਸਲਮਾਨੀ ਮਤ ਦੇ ਲੋਕ ਸ਼ਰ੍ਹਾਂ ਦੀਆਂ ਕਿਤਾਬਾਂ ਬਣਾ ਲਈਆਂ ਤੇ ਸ਼ਰੀ ਲੋਕ ਸ਼ਰੀ ਕਿਤਾਬਾਂ ਅਨੁਸਾਰ ਵਿਚਾਰਾਂ ਕਰਦੇ ਰਹਿੰਦੇ ਹੈ। ਉਸ ਕਿਤਾਬਾਂ ਅਨੁਸਾਰ ਚੱਲ ਕੇ ਸ਼ਰ੍ਹਾਂ ਪਾ ਲੈਣਗੇ, ਸ਼ਰ੍ਹਾਂ ਦੇ ਉਲਟ ਕਈ ਕੁਛ ਕਰ ਲੈਂਦੇ ਹਨ। ਵਿਗੜੇ ਹੋਏ ਲੋਕਾਂ ਦੀ ਗੱਲ ਹੀ ਛੱਡੋ। ਸੋ ਕਾਜੀ ਹੋਏ ਕੇ ਬਹੇ ਖੁਦਾਏ, ਤਸਬੀ ਫੇਰੇ ਕਰੇ ਖੁਦਾਏ, ਵੱਡੀ ਲੈ ਕੇ ਹੱਕ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਕੋਲੋਂ ਹੀ ਗੱਲਾਂ ਬਿਣਾ ਬਿਣਾ ਕੇ ਇਤ ਆਦਿਕ ਵਿਚਾਰਾਂ ਮਿਲਦੀਆਂ ਨੇ। ਕਰਹੋ ਵਿਚਾਰ ਤੋ ਆਪ ਜੀ ਜਣਾ ਰਹੇ ਹਨ,
ਬਿਨ ਬੂਝੇ ਕੈਸੇ ਪਾਰ ਹੈ ਪਾਰ।
ਕਿਤਾਬਾਂ ਨੂੰ ਪੜ੍ਹਨ ਨਾਲ, ਸ਼ਰ੍ਹਾਂ ਦੀ ਵਿਚਾਰ ਕਰਨ ਨਾਲ ਸਮਗਰ ਪ੍ਰਾਪਤੀ ਬਿਨਾਂ ਬੁੱਝਣ ਤੋਂ, ਬਿਨਾਂ ਸਮਝਣ ਤੋਂ ਉਹਦੇ ਪਾਰ ਉਰਾਰ ਦਾ ਕਿਵੇਂ ਅੰਤ ਕੋਈ ਪਾ ਸਕਦਾ ਹੈ? ਨਹੀਂ ਪਾਰ ਉਰਾਰ ਪਾਇਆ ਜਾਣਾ।
ਸਦਕ ਕਰ ਸਜਦਾ ਮਨ ਕਰ ਮਕਸੂਦ,
ਸੀਸ ਨਵਾਇਆ ਕਿਆ ਜਿਹੜੇ ਕੁਸੁੱਧਾ ਜਾਏ। ਸੋ ਜਾਨਵਰ ਨੂੰ ਮਾਰਨ ਵਾਲਾ ਸ਼ਿਕਾਰੀ ਬੜੇ ਸੀਸ ਲਵਾਉਂਦਾ ਹੈ, ਭਲਵਾਨ ਕਸਰਤ ਕਰਨ ਵਾਲਾ ਬੜੀਆਂ ਦੰਦ ਬੈਠਕਾਂ ਕੱਢਦਾ ਹੈ। ਨਹੀਂ ਮਨ ਕਰ ਸਜਦਾ, ਸਿੱਧਾ ਕਰਨਾ ਸਿਦਕ ਕਰ ਸਜਦਾ, ਸਿਦਕ ਰੱਖਣਾ ਮਨ ਸਿਦਕ ਅਨੁਸਾਰ, ਭਰੋਸੇ ਅਨੁਸਾਰ ਇਹ ਸਜਦਾ ਕਰਨਾ ਹੈ। ਮੁਸਲਮਾਨੀ ਮਤ ਵਾਲੇ ਸਜਦੇ ਕਰਦੇ ਆ ਨਾ, ਸਿਰ ਨਵਾਉਂਦੇ ਮੱਕੇ ਵਾਲੀ ਦਿਸ਼ਾ ਨੂੰ। ਸੋ ਮਨ ਕਰ ਮਕਸੂਦ, ਮਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ, ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਨਾ ਹੈ, ਇਹ ਮਕਸੂਦ ਨਵਾ ਤਥਾ ਲਾਭ ਪ੍ਰਾਪਤ ਕਰਨਾ ਹੈ, ਸਿਦਕ ਰੂਪੀ ਸਜਦਾ ਕਰਨਾ ਹੈ। ਇਸ ਪ੍ਰਕਾਰ ਇਹ ਸਾਰਾ ਕੀਤੀਆਂ ਹੋਈਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਫਲ ਹਨ।
ਜੈ ਤਰ ਦੇਖਾਂ ਤੈ ਤਰ ਮਾਜੂਦ,
ਨਾਲ ਇਹ ਵੀ ਗਿਆਨ ਮਨ ਚ ਹੋਣਾ ਚਾਹੀਦਾ। ਜਿਹੇ ਤਰ ਦੇਖਾਂ, ਇਹ ਨਹੀਂ ਕਿ ਸਾਡੀ ਮਾਤੀ ਚੰਗੀ ਹੈ, ਭਗਤ ਨਾਮਦੇਵ ਜੀ ਦੇ ਬਚਨ ਨੂੰ ਯਾਦ ਰੱਖਣੀ ਚਾਹੀਦੀ ਹੈ। ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ ਤੇ ਗਿਆਨੀ ਸਿਆਣਾ, ਇਹ ਕੱਖ ਨਹੀਂ ਵੇਖਣਾ ਹੈ ਕਿ ਸਾਡੇ ਤੋਂ ਬਿਨਾਂ ਸਭ ਕਾਫਰ ਨੇ। ਇਹ ਤੇ ਮਹਾਂਮੂਰਖਾਂ ਦੀ ਗੱਲ ਹੈ। ਪਰਮੇਸ਼ਰ ਨੇ ਜਿੱਥੇ ਜੀਵ ਨੂੰ ਪੈਦਾ ਕੀਤਾ, ਹਿੰਦੂਆਂ ਦੇ ਘਰ ਕੀਤਾ, ਮੁਸਲਮਾਨਾਂ ਦੇ ਪੈਦਾ ਕੀਤਾ ਹੈ, ਇਹ ਤੇ ਮਾਲਕ ਦੀ ਮਰਜ਼ੀ ਹੈ ਨਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਤੇ ਤੁਸੀਂ ਕਾਫਰ ਦੇ ਬਾਪ, ਤੁਸੀਂ ਕਾਫਰ ਕਿਉਂ ਕਹਿਣਾ, ਕਿਸੇ ਨੂੰ ਲੋੜ ਕੀ ਹੈ? ਇਹ ਰੱਬ ਦੀ ਮਰਜ਼ੀ, ਜਿਹਨੇ ਜੀਵ ਪੈਦਾ ਕੀਤੇ ਹੈ। ਇਹ ਕੱਖ ਨਾ ਨਹੀਂ ਵੇਖਣਾ, ਇਹ ਕੱਖ ਨਾ ਇਵੇਂ ਵੇਖਣਾ ਕਿ ਸਭ ਰੱਬ ਦੇ ਬਣਾਏ ਨੇ। ਸੋ ਅੰਨੇ ਤੇ ਕਾਣੇ ਨਹੀਂ ਬਣਨਾ, ਸੋ ਇੱਕ ਪਰਮੇਸ਼ਰ ਨਿਰੰਕਾਰ ਦੇ ਜਨਾਇਕ ਸਮਝਣ ਵਾਲੇ ਬਣਨਾ ਹੈ। ਇਵੇਂ ਵੇਖਣਾ, ਜਿਹੇ ਧਿਰ ਵੇਖਾਂ, ਜਿਹੜੀ ਧਿਰ ਵੇਖਾਂ, ਜਿਹੜੇ ਪਾਸੇ ਵੇਖਾਂ, ਜਿਸ ਜਿਸ ਥਾਂ ਤੇ ਵੇਖਾਂ, ਤੈਨੂੰ ਦੇਖਾਂ, ਤੂੰ ਮੌਜੂਦ ਹੀ ਹੈ। ਤੂੰ ਅੰਗ ਸੰਗੀਆਂ ਜਹ ਜਹ ਦੇਖੋ ਤਹਾਂ ਹਜ਼ੂਰ, ਦੂਰ ਕਤਹੋ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਸਦਾ ਧਿਆਈ। ਇਵੇਂ ਆਪ ਜੀ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਹੈ।
ਮਹੱਲਾ ਤੀਜਾ,
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਅਗਲਾ ਮਹੱਲਾ ਬਖਸ਼ ਕਰਦੇ ਹਨ।
ਗੁਰਸਭਾ ਬਿਨਾ ਪਾਈਐ ਨਾ ਨੇੜੇ ਨਾ ਦੂਰ।
ਪੁੱਛਿਆ ਜੀ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਭਾ ਚ ਬਹਿਣ ਨਾਲ ਹੁੰਦੀ ਹੈ, ਨੇੜੇ ਰਹਿਣ ਨਾਲ ਹੁੰਦੀ ਹੈ, ਕਿ ਦੂਰ ਰਹਿਣ ਨਾਲ ਹੁੰਦੀ ਹੈ? ਹਜ਼ੂਰ ਕਹਿੰਦੇ ਐਵੇਂ ਨਹੀਂ ਹੁੰਦੀ। ਸੋ ਸਭਾ ਕਿੰਨੇ ਪ੍ਰਕਾਰ ਦੀਆਂ ਮੰਨੀਆਂ? ਗੁਰਸਭਾ ਇੱਥੇ ਆਇਆ ਹੈ, ਸਿੱਖ ਸਭਾ ਵੀ ਆਉਂਦਾ ਹੈ, ਸੰਤ ਸਭਾ ਵੀ ਆਉਂਦਾ ਹੈ। ਸੋ ਸਿੱਧ ਸਭਾ ਵੀ ਆਉਂਦਾ ਹੈ ਤੇ ਸੰਤ ਸਭਾ ਆਦਿਕ ਆਉਂਦਾ ਹੈ। ਬਾਣੀ ਦੇ ਸ਼ਬਦ ਨੇ, ਇੱਕ ਸਿੱਧ ਸਭਾ ਇਹ ਬਾਣੀ 'ਚ ਨਹੀਂ ਆਉਂਦੀ, ਬਾਹਰ ਬਣਾਈ ਹੈ। ਦੁਸ਼ਟ ਸਭਾ ਵੀ ਆਉਂਦੀ ਹੈ, ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰਸੈ ਔਰ ਘਨੇਰੀ, ਪ੍ਰਹਿਲਾਦ ਦੇ ਸੰਬੰਧ ਵਿੱਚ ਖਾਰਾ ਹੋ। ਗੁਰੂ ਸਭਾ 'ਚ ਬੈਠਣ ਨਾਲ ਨਿਰੀ ਪ੍ਰਾਪਤੀ ਨਹੀਂ, ਇਹ ਨਾ ਪਾਈਏ, ਨਾ ਨੇੜੇ ਨਾ ਦੂਰ। ਜੇ ਦੂਰ ਚਲੇ ਗਏ ਤਾਂ ਸੇਵਾ ਨਹੀਂ ਹੋਣੀ, ਜੇ ਨੇੜੇ ਰਹੇ ਤਾਂ ਮਨ ਚ ਕਿੰਤੂ ਪਰੰਤੂ ਆ ਜਾਣਾ ਹੈ, ਤਾਂ ਵੀ ਪ੍ਰਾਪਤੀ ਨਹੀਂ ਹੋਣੀ। ਜੀ ਪਾਇਆ ਕਿਵੇਂ ਜਾਵੇ? ਆਪ ਜੀ ਕਹਿੰਦੇ ਹਨ,
ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਜ਼ੂਰ।
ਹੱਤ ਨਾਸ਼ ਤੋਂ ਰਹਿਤ ਗੁਰ ਸਭ ਤੋਂ ਵੱਡਾ, ਗੁਰ ਨੇੜੇ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ, ਉਹ ਤਾਂ ਮਿਲੇ ਜਾ ਮਨ ਰਹੇ ਹਜ਼ੂਰ। ਮਨ ਕਰਕੇ ਉਹਦੇ ਹਜ਼ੂਰ ਰਹਿਣਾ ਕਰੇ, ਤੇ ਜੇ ਮਨ ਹਜ਼ੂਰ ਨਹੀਂ ਤੇ ਫਿਰ ਨੇੜੇ ਹੁੰਦਿਆਂ ਦੀ ਦੂਰੀ ਹੈ, ਤੇ ਜੇ ਮਨ ਹਜ਼ੂਰ ਹੈ ਫਿਰ ਦੂਰੀ ਵੀ ਨੇੜੇ ਹੈ। ਇਵੇਂ ਹਜ਼ੂਰ ਕਹਿੰਦੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਅਨੁਸਾਰ ਜਿਹੜਾ ਮਨ ਕਰਕੇ ਹਜ਼ੂਰ ਅੰਗ ਸੰਗ ਹੈ, ਜਿਹਦਾ ਮਨ ਜਿਹਦੀ ਸੁਰਤੀ ਗੁਰੂ ਚਰਨਾਂ 'ਚ ਵੱਸਦੀ ਹੈ, ਉਹਨੂੰ ਪ੍ਰਾਪਤੀ ਹੋਣੀ ਹੈ। ਮੇਰੀ ਸਭਾ ਨਾਲ ਵੀ ਨਹੀਂ, ਤੇ ਨੇੜੇ ਨਾਲ ਵੀ ਨਹੀਂ, ਤੇ ਦੂਰੀ ਨਾਲ ਵੀ ਨਹੀਂ। ਇਵੇਂ ਮਹਾਰਾਜ ਸਾਹਿਬ ਗੁਰੂ ਅਮਰਦਾਸ ਜੀ ਸਿੱਖਿਆ ਦਿੰਦੇ ਹਨ।
ਪੌੜੀ ਸਬਦ ਦੀਪ ਸਤ ਸੰਗ ਰਾਣਾ ਵਖੰਡ ਚਾਰ ਵੇਦ ਦਸ ਆਸ ਪੁਰਾਣਾ।
ਪਹਿਲਾ ਸਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਸਭ ਸਿੱਖਿਆ ਬਖਸ਼ੀ ਹੈ, ਦੂਜਾ ਮਹੱਲਾ ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੱਤੀ ਹੈ, ਤੇ ਪੌੜੀ ਉਚਾਰ ਕੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿਹੜਾ ਥਾਂ ਕਿਹੜੀ ਜਗ੍ਹਾ ਜਿੱਥੇ ਪਰਮੇਸ਼ਰ ਨਹੀਂ ਮਿਲਿਆ ਹੋਇਆ। ਸੋ ਦੁਨਿਆਵੀ ਤੌਰ ਤੇ ਸਪਤ ਦੀਪ ਸਤ ਦੀਪ ਮੰਨੇ ਨੇ, ਸੱਤ ਸਾਗਰ ਸਮੁੰਦਰ ਮੰਨੇ ਨੇ, ਤੇ ਸਾਰਾ ਬ੍ਰਹਿਮੰਡ ਨੌ ਉਹਦੇ ਖੰਡ ਮੰਨੇ ਨੇ, ਤੇ ਚਾਰ ਵੇਦ ਦਸ ਅਸ਼ਟ ਦਸ ਤੇ ਅੱਠ ਅਠਾਰਾਂ ਪੁਰਾਣ ਮੰਨੇ ਨੇ। ਇਹਨਾਂ ਸਾਰਿਆਂ ਥਾਵਾਂ 'ਚ ਪਰਮੇਸ਼ਰ ਮਹਾਰਾਜ ਸਾਹਿਬ ਆਪ ਤੂੰ ਹੀ ਹੈ, ਤੂੰ ਹੀ ਬਣਾਉਣ ਵਾਲਾ ਹੈ, ਤੇਰੀ ਆਗਿਆ ਕਿਰਪਾ ਨਾਲ ਹੀ ਬਣੇ ਹਨ, ਆਪ ਜੀ ਜਣਾਉਂਦੇ ਹਨ।
ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ,
ਸਾਰਿਆਂ ਦੇ ਵਿੱਚ ਦੀ ਹੋ ਕੇ ਤੂੰ ਹੀ ਵਰਤ ਰਿਹਾ ਹੈ। ਬੰਦਾ ਵੀ ਤੂੰ ਹੀ ਬਣਾਇਆ, ਤੇ ਦਿਮਾਗ ਵੀ ਤੂੰ ਹੀ ਬਣਾਇਆ, ਤੇ ਵਿਦਿਆ ਵੀ ਤੂੰ ਹੀ ਬਣਾਈ ਹੈ, ਸ੍ਰਿਸ਼ਟੀ ਵੀ ਤੂੰ ਹੀ ਬਣਾਈ ਹੈ, ਸਦਾ ਸੁਪਰਤੀ ਵੀ ਤੂੰ ਹੀ ਦੇ ਰਿਹਾ ਹੈ, ਤੇ ਸਭ ਨੂੰ ਚਲਾਉਣ ਵਾਲਾ ਵੀ ਤੂੰ ਹੀ ਹੈ। ਤੇਰੇ ਹੁਕਮ ਵਿੱਚ ਸਭ ਕੁਝ ਚੱਲਦਾ, ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ, ਸਭਨਾ ਨੂੰ ਭਾ ਰਿਹਾ ਹੈ। ਇਸ ਪ੍ਰਕਾਰ ਤੇਰੇ ਭਾਣੇ ਵਿੱਚ ਸਭ ਕੁਛ ਹੋ ਰਿਹਾ ਹੈ। ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ, ਆਪੇ ਦੇਖੇ ਆਪੇ ਬੂਝੇ ਆਪੇ ਹੈ ਵਣਜਾਰਾ, ਆਪੇ ਹੋਵੇ ਚੋਲੜਾ ਆਪੇ ਸਿਜ ਪਧਾਰ, ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ, ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ, ਆਪੇ ਜਲ ਮਣਕੜਾ ਆਪੇ ਅੰਦਰ ਲਾਲ, ਆਪੇ ਬਹੁ ਬਿਦਰੰਗਲਾ ਸਖੀਏ ਮੇਰਾ ਲਾਲ। ਕਿਹੜਾ ਥਾਂ ਜਿੱਥੇ ਤੂੰ ਨੀ, ਕਿਹੜੀ ਵਸਤੂ ਜਿਹੜੀ ਤੂੰ ਨੀ ਬਣਾਈ। ਇਸ ਪ੍ਰਕਾਰ ਆਪ ਸਮਝਾ, ਸਭਨਾਂ ਵਿੱਚ ਤੂੰ ਵਰਤ ਰਿਹਾ ਹੈ, ਤੇਰੇ ਬਣਾਏ ਹੋਏ ਬੰਦੇ, ਤੇਰੇ ਬਣਾਈਆਂ ਹੋਈਆਂ ਸਰਾ, ਤੇਰੇ ਬਣਾਈ ਹੋਈ ਸ੍ਰਿਸ਼ਟੀ, ਤੂੰ ਹੀ ਸਭ ਨੂੰ ਚਲਾਉਣ ਵਾਲਾ ਹੈ। ਇਵੇਂ ਆਪ ਗੁਰੂ ਰਾਮਦਾਸ ਜੀ ਕਹਿੰਦੇ ਹਨ,
ਸਭ ਤੁਝੇ ਧਿਆਵੇ ਕੀ ਜੰਤ ਹਰ ਸਾਰੰਗ ਪਾਣਾ,
ਸਭ ਤੁਝੇ ਧਿਆਵੇ ਤੈਨੂੰ ਧਿਆਉਂਦੇ ਨੇ ਆਪਣੀ ਬੋਲੀ ਅਨੁਸਾਰ, ਆਪਣੀ ਸਾਰਾ ਅਨੁਸਾਰ, ਆਪਣੇ ਖਿਆਲ ਅਨੁਸਾਰ, ਜੀ ਜੰਤ ਛੋਟੇ ਜੀ ਜਾਂ ਜੰਤ ਵੱਡੇ, ਹਰੀ ਮਹਾਰਾਜ ਸਾਹਿਬ ਤੂੰ ਸਾਰੰਗ ਪਾਣਾ। ਸਾਰੰਗ ਨਾਮ ਪਪੀਹੇ ਦਾ ਹੈ, ਜੇ ਪਹੀਆ ਪਪੀਹਾ ਪਾਣੀ ਸਵਾਤੀ ਬੋਦ ਨੂੰ ਪਿਰਿਓ ਪਿਰਿਓ ਕਰਦਾ ਹੈ, ਤੇ ਸਾਰੰਗ ਨਾਮ ਧਨਖ ਦਾ ਵੀ ਹੈ, ਜਿਹਦੇ ਪਾਣਾ ਹੱਥ ਵਿੱਚ ਧਨਖ ਪਕੜਿਆ ਹੋਇਆ ਹੈ। ਇਹ ਭਗਵਾਨ ਮਹਾਰਾਜ ਸਾਹਿਬ ਤੈਨੂੰ ਯਾਦ ਕਰਦੇ ਨੇ। ਇਸ ਤਰ੍ਹਾਂ ਅਰਥ ਹੋਰ ਵੀ ਬਣ ਜਾਂਦੇ ਆ, ਸਾਰੰਗ ਦੇ ਕਈ ਅਰਥ ਵਿਦਵਾਨਾਂ ਕੀਤੇ ਹੈ। ਸਾਰੰਗ ਹਾਥੀ ਨੂੰ ਵੀ ਕਹਿੰਦੇ, ਸਾਰੰਗ ਜੋ ਪੱਗ ਧਰੇ ਥਿਮ ਥਿਮ ਆਪ ਆਪ ਸੰਧੂਰੀਏ। ਸਾਰੰਗ ਬੀਬੀ ਨੂੰ ਵੀ ਕਿਹਾ ਜਾਂਦਾ, ਸਾਰੰਗ ਦੀਵੇ ਨੂੰ ਕਿਹਾ ਜਾਂਦਾ, ਸਾਰੰਗ ਸੱਪ ਨੂੰ ਕਿਹਾ ਜਾਂਦਾ, ਸਾਰੰਗ ਸ਼ਾਨੀ ਨੂੰ ਕਿਹਾ ਜਾਂਦਾ, ਸਾਰੰਗ ਹੱਥ ਨੂੰ ਕਿਹਾ ਜਾਂਦਾ ਹੈ। ਪੰਕਤੀਆਂ ਮਿਲਦੀਆਂ, ਸਾਰੰਗ ਕਹੋ ਸਾਰੰਗ ਚਲੀ, ਜੇਕਰ ਸਾਰੰਗ ਹਾਥ ਜੇਕਰ ਸਾਰੰਗ ਨਾ ਹੋ ਤੋ ਸਾਰੰਗ ਦੇ ਦੋ ਕਾਟ। ਇੱਕ ਬੀਬੀ ਸਾਰੰਗ ਦੀਵਾ ਲੈ ਕੇ ਹਨੇਰਾ ਸੀ, ਤੇ ਸਾਰੰਗ ਸਾਰਣੀ ਨੂੰ ਲੈਣ ਵਾਸਤੇ ਚੱਲੀ, ਤੇ ਸਾਰੰਗ ਹੱਥ ਵਿੱਚ ਦੀਵਾ ਨਾ ਹੁੰਦਾ ਤੇ ਸਾਰਣੀ ਦੇ ਕੋਲ ਸਾਰੰਗ ਸਭ ਬੈਠਾ ਸੀ, ਉਸ ਨੇ ਹੱਥ ਕੱਟ ਦੇਣਾ ਸੀ। ਇਸ ਤਰ੍ਹਾਂ ਕੋਈ ਕਹਿੰਦਾ ਇੱਕੋ ਅਰਥ ਬਣਦਾ, ਇੱਕ ਕਿਉਂ ਬਣਦਾ ਹੈ, ਬਹੁਤ ਬਹੁਤ ਬਣਦੇ ਨਿਰੰਕਾਰ ਦੀ ਬਾਣੀ ਹੈ। ਇਸ ਪ੍ਰਕਾਰ ਸਾਰੰਗ ਨਾਮੇ ਪਰਮੇਸ਼ਰ ਪਾਣ ਹਰਜ ਧਨਗ ਫੰਡ ਵਾਲੇ ਤੈਨੂੰ ਯਾਦ ਕਰਦੇ ਨੇ, ਕਲਗੀਆਂ ਵਾਲੇ ਤੈਨੂੰ ਯਾਦ ਕਰਦੇ ਨੇ, ਬਾਜਾਂ ਵਾਲੇ ਤੈਨੂੰ ਯਾਦ ਕਰਦੇ ਨੇ, ਕਿਰਤਮ ਨਾਮ ਨੇ। ਤੇ ਸਾਰੰਗ ਪਪੀਹਾ ਜਿਵੇਂ ਪਾਣੀ ਦੀ ਬੂੰਦ ਨੂੰ ਨਹੀਂ, ਸਵਾਂਤੀ ਬੂੰਦ ਨੂੰ ਪਿਰਿਓ ਪਿਰਿਓ ਕਰਦਾ ਹੈ। ਪਾਣੀ ਬੜਾ ਹੈ ਦੁਨੀਆਂ ਤੇ, ਸਵਾਂਤੀ ਬੂੰਦ ਦਾ ਉਹਨੂੰ ਗਿਆਨ ਹੈ, ਉਹਨੂੰ ਕਦਰ ਹੈ। ਇਵੇਂ ਪਪੀਹੇ ਦੀ ਤਰ੍ਹਾਂ ਪਿਰਿਓ ਪਿਰਿਓ ਕਰਕੇ ਛੋਟੇ ਵੱਡੇ ਤੈਨੂੰ ਯਾਦ ਕਰਦੇ ਨੇ, ਤੇਰੀ ਸਦਾ ਸਫੁਰਤੀ ਪਾ ਕੇ।
ਜੋ ਗੁਰਮੁਖ ਹਰ ਅਰਾਧ ਦੇ ਤੈਨੂੰ ਕੁਰਬਾਨਾ,
ਮਹਾਰਾਜ ਸਾਹਿਬ ਕਹਿੰਦੇ ਗੁਰੂ ਰਾਮ ਜੋ ਗੁਰਮੁਖ ਗੁਰੂ ਨੂੰ ਮੁਖ ਰੱਖ ਕੇ ਹਰੀ ਤੈਨੂੰ ਅਰਾਧ ਦੇ ਨੇ, ਹਉ ਤਿੰਨ ਕੁਰਬਾਨਾ, ਮੈਂ ਤਿੰਨਾਂ ਤੋਂ ਕੁਰਬਾਨ ਜਾਵਾਂ, ਕੋ ਕਤਲ ਹੋ ਜਾਵਾਂ, ਕੁਰਬਾਨ ਹੋ ਜਾਵਾਂ, ਸ਼ਹੀਦ ਹੋ ਜਾਵਾਂ। ਤੈ ਸਾਹਿਬ ਕੀ ਬਾਰ ਜੀ ਆਖੇ, ਕਿਆ ਕਹੋ ਨਾਨਕ, ਕਿਆ ਦੀਜੇ ਕੀ ਦਵੇ ਤੂੰ ਉਸ ਨੂੰ। ਕਹਿੰਦੇ ਸੀਸ ਵੱਢੇ ਕਰ ਬੈਸਣ ਦੀਜੇ, ਜੇ ਸਿਰ ਮੰਗ ਲਵੇ ਤੇ ਸਿਰ ਹੀ ਵੱਢ ਕੇ ਦੇ ਦਿਆਂ। ਹਉ ਕੁਰਬਾਨੇ ਜਾਊ ਮਿਹਰਬਾਨਾ, ਹਉ ਕੁਰਬਾਨੇ ਜਾਊ ਧੰਨ ਗੁਰੂ ਨਾਨਕ ਪਾਤਸ਼ਾਹ, ਕੁਰਬਾਨ ਹੀ ਹੋ ਜਾਵਾਂ, ਨਾ ਤੋ ਸ਼ਹੀਦ ਹੀ ਹੋ ਜਾਵਾਂ, ਨਿਕਲ ਨਿਕਲ ਹੀ ਹੋ ਜਾਵਾਂ, ਟੁਕੜੇ ਟੁਕੜੇ ਕਿਉਂ ਨਾ ਹੋ ਜਾਵਾਂ। ਹਉ ਕੁਰਬਾਨੇ ਜਾਊ, ਇੰਨਾ ਕਦਰ ਕਰਦੇ, ਇੰਨਾ ਮਾਰ ਸਤਿਕਾਰ ਦਿੰਦੇ ਨੇ, ਜੋ ਤੈਨੂੰ ਆਰਾਧ ਦੇਣੇ, ਤੈਨੂੰ ਜਪਦੇ ਨੇ, ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਨੂੰ ਮੁੱਖ ਰੱਖਿਆ, ਜਿਨ੍ਹਾਂ ਮਨ ਦੀ ਮਰਜ਼ੀ ਪਛਾੜੀ ਹੈ ਇਵੇਂ ਹਜ਼ੂਰ ਕਹਿੰਦੇ ਹਨ
ਆਪ ਵਰਤਦਾ ਕਰ ਚੋਜ ਵਡਾਣਾ
ਤੇਰੇ ਚੋਜ ਵਡਾਣਾ ਅਸਚਰਜ ਕੌਤਕ ਨੇ ਤੇਰੇ ਚੋਜ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਮੇਰਾ ਚੋਜੀ ਜੀਓ ਤੇਰੇ ਆਪਣੇ ਚੋਜ ਨੇ ਜੀ ਵਿਚਾਰਾ ਕੀ ਹੈ ਕਾਤ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਵਣ ਹਾਰੋ ਜਾਨੇ ਜੈਸੋ ਖੇਲ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਨੇ ਬੱਪਰੀ ਵਿਚਾਰੀ ਕਠਪੁਤਲੀ ਕੀ ਕਰ ਸਕਦੀ ਹੈ ਜਿਵੇਂ ਬਾਜੀਗਰ ਖਿਡਾਉਣ ਵਾਲਾ ਉਹਨੂੰ ਖਿਡਾਉਂਦਾ ਤੇਵੇਂ ਉਹ ਨਾਚ ਕਰਦੀ ਹੈ ਇਵੇਂ ਅਸੀਂ ਕਠਪੁਤਲੀ ਜੀਵ ਹਾਂ ਸਾਡੇ ਨੱਕ ਵਿੱਚ ਹੁਕਮ ਰੂਪੀ ਨੱਥ ਪਰਮੇਸ਼ਰ ਦੀ ਪਾਈ ਹੋਈ ਹੈ ਨੱਕ ਨੱਥ ਖਸਮ ਹੱਥ ਸਿਰ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲੈ ਜਾਤ ਕਰਮ ਕਰਾਵਣ ਹਰ ਸਵਾਮੀ ਆਪਣ ਹਾਥ ਮਤਾਂਤ ਸਿਆਣਪ ਕਾਹੋ ਕਾਮਨਾ ਆਤ ਜੋ ਅਨੁਰੂਪਿਓ ਠਾਕੁਰ ਮੇਰੇ ਹੋਈ ਰਹੀ ਉਹ ਬਾਤ ਕਬੀਰ ਹਮਰੋ ਚਿਤਵੋ ਨਾ ਕਰੇ ਜੋ ਮੇਰੇ ਚਿੱਤ ਮੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ ਮੈਂ ਕੀ ਜਾਣਾ ਆਉਣ ਵਾਲਾ ਸਮਾਂ ਕਿਹੋ ਜਿਹਾ ਤੂੰ ਜਾਣਦਾ ਹੈ ਇਹ ਤੇਰੇ ਚੋਜ ਨੇ ਵਡਾਣਾ ਸਰਜ ਨੇ ਤੂੰ ਆਪ ਹੀ ਵਰਤ ਰਿਹਾ ਸਾਰਿਆਂ ਵਿੱਚ ਕਿਰਪਾ ਕਰੋ ਮੈਨੂੰ ਆਪਣਾ ਜਾਣ ਕੇ ਚਰਨੀ ਲਾ ਕੇ ਰੱਖੋ ਸਾਨੂੰ ਤਾਂ ਕੇਵਲ ਅਰਦਾਸ ਬੇਨਤੀ ਕਰਨੀ ਬਣ ਆਉਂਦੀ ਹੈ ਬਾਕੀ ਮਾਲਕ ਹੀ ਜਾਣਦਾ ਹੈ ਇਵੇਂ ਆਪ ਕਿਰਪਾ ਕਰ ਰਹੇ ਹਨ
ਸਲੋਕ ਮਹੱਲਾ ਤੀਜਾ
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਨਿਤਾਣਿਆਂ ਨੂੰ ਤਾਣ ਦੇਣ ਵਾਲੇ ਕਿਰਪਾ ਦੇ ਖਜ਼ਾਨੇ ਅੱਗੇ ਸਲੋਕ ਬਖਸ਼ ਕਰਦੇ ਹਨ
ਕਲੋ ਮਸਾਜਨੀ ਕਿਆਸ ਦਾਈਏ ਹਿਰਦੈ ਹੀ ਲਖ ਲਿਓ
ਕਿੱਥੇ ਸ਼ਬਦ ਆ ਚੁੱਕਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੰਤਰ ਧਿਆਨ ਹੋ ਚੁੱਕੇ ਨੇ ਦੂਜੇ ਸਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਗੁਰਤਾ ਗੱਦੀ ਮਿਲ ਚੁੱਕੀ ਹੈ ਖਡੂਰ ਸਾਹਿਬ ਆਏ ਨੇ ਬਾਬਾ ਬੁੱਢਾ ਜੀ ਨੇ ਪ੍ਰਗਟ ਕਰ ਲਏ ਸੰਗਤਾਂ ਦੀ ਲੋੜ ਮੁੱਖ ਰੱਖਦੇ ਹੋਏ ਆ ਸੋ ਉਸ ਮੌਕਾ ਹਜ਼ੂਰ ਨੇ ਨੇਤਰ ਖੋਲੇ ਤੇ ਕਿਹਾ ਕਿ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਕੋਲ ਲੈ ਜਾਓ ਜੇ ਗੁਰੂ ਨਾਨਕ ਪਾਤਸ਼ਾਹ ਸਰੀਰ ਛੱਡ ਚੁੱਕੇ ਸੱਚਖੰਡ ਨੂੰ ਜਾ ਚੁੱਕੇ ਨੇ ਹਜ਼ੂਰ ਨੇ ਰਸਨਾ ਖੋਲੀ ਤੇ ਸ਼ਬਦ ਕਿਹਾ ਜਿਸ ਪਿਆਰੇ ਸੋ ਨੇਹੋ ਤਿਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ ਧੰਨ ਗੁਰੂ ਅਮਰਦਾਸ ਜੀ ਦਾ ਵੇਲਾ ਆਇਆ ਹਜ਼ੂਰ ਪ੍ਰਚਾਰ ਕਰ ਰਹੇ ਨੇ ਸਿੱਖੀ ਦੀ ਸਿੱਖਿਆ ਦੇ ਰਹੇ ਨੇ ਸੰਗਤਾਂ ਨੂੰ ਇਹ ਰਸਨਾ ਤੋਂ ਸਲੋਕ ਕਹਿਆ ਇੱਕ ਪ੍ਰੇਮੀ ਜਾਂਦਾ ਹਿਰਦਾ ਦਰਬ ਗਿਆ ਵਿਰਾਗ ਵਿੱਚ ਆ ਗਿਆ ਆਵਾਜ਼ ਮਾਰਨ ਲੱਗਾ ਆਪਣੇ ਸੇਵਕ ਨੂੰ ਬੱਚੇ ਨੂੰ ਵੀ ਜਲਦੀ ਕਰ ਕਲਮ ਤੇ ਦਵਾਤ ਲੈ ਕੇ ਆ ਪੇਪਰ ਲੈ ਕੇ ਆ ਤਥਾ ਗੁਰੂ ਕਾ ਹੁਕਮ ਲਿਖ ਲਈਏ ਯਾਦ ਕਰਿਆ ਕਰਾਂਗੇ ਪੜ੍ਹਿਆ ਕਰਾਂਗੇ ਬੜਾ ਪਿਆਰਾ ਸ਼ਬਦ ਹੈ ਜਿਸ ਪਿਆਰੇ ਉਸੇ ਨਿਹੋ ਜਿਸ ਪਿਆਰੇ ਮਾਲਕ ਨਾਲ ਨਿਹੋ ਹੋਵੇ ਸੱਚਾ ਹੋਵੇ ਉਹਦਾ ਦੁਨੀਆਂ ਤੋਂ ਜਾਣਾ ਸੁਣ ਕੇ ਤੇ ਪਹਿਲੋਂ ਸਾਨੂੰ ਚਲੇ ਜਾਣਾ ਚਾਹੀਦਾ ਹੈ ਸਾਨੂੰ ਪਹਿਲੋਂ ਸਰੀਰ ਛੱਡ ਦੇਣਾ ਚਾਹੀਦਾ ਹੈ ਖਰ ਉਹ ਵਿਚਾਰ ਉਸ ਮੌਕਾ ਹਜ਼ੂਰ ਕਹਿੰਦੇ ਸੋ ਕਲਮ ਸਾਜਨੀ ਕਿਆ ਸਦਾਈ ਹੈ ਕੀ ਸਦਣੀ ਹੈ ਕੀ ਮੰਗਾਉਣੀ ਹੈ ਕਲਮ ਤੇ ਮਸਾਜਨੀ ਦਵਾਤ ਸਿਰਦੇ ਹੀ ਲਿਖ ਲਿਓ ਇਹ ਗੁਰੂ ਕੇ ਉਪਦੇਸ਼ ਨੂੰ ਹਿਰਦੇ ਤੇ ਲਿਖ ਲਓ ਮਨ ਤੇ ਵਸਾ ਲਓ ਸਦਾ ਯਾਦ ਕਰੋ ਕਿਉਂਕਿ ਹਿਰਦਾ ਦਾ ਲਿਖਿਆ ਹੋਇਆ ਭੁੱਲਦਾ ਨਹੀਂ ਦਿਲੋਂ ਗੱਲ ਕਹੀ ਹੋਵੇ ਦਿਲ ਕਰਕੇ ਮਨ ਕਰਕੇ ਸੁਣੀ ਹੋਵੇ ਇਸ ਪ੍ਰਕਾਰ ਆਪ ਜੀ ਕਹਿੰਦੇ ਹਨ
ਸਦਾ ਸਾਹਿਬ ਕੈ ਰੰਗ ਰਹੇ ਕਬੂ ਨ ਤੂਟ ਸਨੇਹੋ
ਸਦਾ ਸਾਹਿਬ ਪਰਮੇਸ਼ਰ ਦੇ ਰੰਗ ਪ੍ਰੇਮ ਚ ਰੰਗੇ ਰਹੀਏ ਫਿਰ ਸੱਚਾ ਨਿਹੋ ਹੈ ਜਿਹੜਾ ਉਹ ਟੁੱਟਦਾ ਨਹੀਂ ਉਸ ਦੀ ਵੀ ਜੁੜਿਆ ਰਹਿੰਦਾ ਹੈ ਇਸ ਪ੍ਰਕਾਰ ਆਪ ਜੀ ਕਹਿੰਦੇ ਹਨ
ਕਲਮ ਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ
ਕੇਵਲ ਬਾਹਰ ਕਲਮ ਨਾਲ ਲਿਖ ਹੀ ਲਿਆ ਤੇ ਕਲਮ ਵੀ ਖਤਮ ਹੋ ਜੂ ਤੇ ਮਸਾਜਨੀ ਲਿਖਣ ਵਾਲੀ ਦਵਾਤ ਵੀ ਉਹ ਲਿਖਿਆ ਹੋਇਆ ਪੇਪਰ ਵੀ ਸਮਾਂ ਪਾ ਖਤਮ ਹੋ ਸਕਦਾ ਨਾਲੇ ਜਾ ਸਕਦਾ ਹੈ ਇਸ ਕਰਕੇ ਹਿਰਦੇ ਤੇ ਲਿਖ ਲੈਣਾ ਕਰੋ ਸਦਾ ਯਾਦ ਰੱਖੋ ਉਸ ਨੂੰ ਉੜਦਿਆਂ ਬਹਿੰਦਿਆਂ ਸੌਂਦਿਆਂ ਸੱਚਾ ਪ੍ਰੇਮ ਕਰੋ ਉਸ ਪਰਮੇਸ਼ਰ ਨਾਲ
ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਚੋਡੀ ਸੱਚੇ ਪਾਏ
ਸਹਿ ਮਾਲਕ ਪਰਮੇਸ਼ਰ ਦੀ ਸੱਚੀ ਪ੍ਰੀਤੀ ਨਹੀਂ ਜਾਂਦੀ ਜੋ ਧੁਰੋਂ ਛੋਡੀ ਪਾਏ ਪਾ ਛੱਡੀ ਸੀ ਪਰਮੇਸ਼ਰ ਸੱਚੀ ਪ੍ਰੀਤੀ ਧੰਨ ਸਨ ਉਹ ਭਗਤ ਫਰੀਦ ਜੀ ਪਰਖ ਵਾਸਤੇ ਗੁਰੂ ਨੇ ਜਿਹਨੂੰ ਗੁਰੂ ਧਾਰਿਆ ਸੀ ਅੱਗ ਅਲੋਪ ਕਰਤੀ ਤੇ ਕਹਿੰਦਾ ਫਰੀਦ ਅੱਜ ਮੇਰਾ ਚਿੱਤ ਕਰਦਾ ਮੈਂ ਪਾਣੀ ਗਰਮ ਨਾ ਤੱਤੇ ਨਾ ਇਸ਼ਨਾਨ ਕਰਨਾ ਹੈ। ਅੱਗ ਲੋਭ ਕਰਤੀ ਲਿਆ ਕਿਤਿਓਂ, ਉਹਨਾਂ ਸਮੇਂ 'ਚ ਡੱਬੀ ਮਾਸ਼ ਹੁੰਦੀ ਨਹੀਂ ਸੀ, ਅੱਗ ਕਿਤੇ ਲੱਭਦੀ ਨਹੀਂ, ਕਿਤੇ ਦੀਵਾ ਜਗਦਾ ਦਿਸਿਆ ਗਿਆ ਉਸ ਘਰ, ਅਤੇ ਉਹ ਚੰਗੇ ਸੁਭਾਅ ਵਾਲੀ ਨਹੀਂ ਸੀ। ਕਹਿੰਦੀ ਅੱਗ ਤਾਂ ਦੇ ਦੂੰ ਪਰ ਇੱਕ ਆਨੇ ਤੋਂ, ਆਨੇ ਦਵਾਨੀਆਂ ਹੁੰਦੇ ਸਨ, ਚੰਗਾ ਬੀਬੀ ਆਨਾ ਹੀ ਦੇ ਦੂੰ ਪਰ ਹੁਣ ਤੇ ਕੋਲ ਨਹੀਂ, ਅੱਗ ਜ਼ਰੂਰ ਚਾਹੀਦੀ ਹੈ, ਮੈਂ ਆਪਣੇ ਗੁਰੂ ਨੂੰ ਜਲ ਗਰਮ ਕਰਕੇ ਇਸ਼ਨਾਨ ਕਰਾਉਣਾ ਹੈ। ਕਹਿੰਦੀ ਆਨਾ ਪੈਸੇ ਦੀ ਲੋੜ ਨਹੀਂ, ਅੱਖ ਦਾ ਆਨਾ, ਅਤੇ ਗੁਰੂ ਦੀ ਸੇਵਾ ਲਈ ਅੱਖ ਹੀ ਕੱਢ ਕੇ ਦੇ ਦਿੱਤੀ। ਕਿੰਤੂ ਪਰੰਤੂ ਨਹੀਂ ਮਨ 'ਚ ਲਿਆਂਦਾ, ਅੱਗ ਲਿਆਂਦੀ, ਜਲ ਗਰਮ ਕੀਤਾ, ਇਸ਼ਨਾਨ ਕਰਵਾਇਆ, ਪੱਟੀ ਬੰਨਣੀ ਪਈ। ਉਸ ਮੌਕਾ ਜਾਣੀ ਜਾਣ ਗੁਰੂ ਨੇ ਪੁੱਛਿਆ ਫਰੀਦਿਆ, ਕੱਲ ਕਾਰਨ ਕੀ ਪੱਟੀ ਕਿਉਂ ਵੱਢੀ ਹੈ? ਪਿੱਛੇ ਕਹਿੰਦੇ ਨਾ ਅੱਖ ਆ ਗਈ, ਦੁਖਣੇ ਆ ਗਈ, ਉਹਨੂੰ ਕਹਿੰਦੇ ਆ ਗਈ, ਦੁਖਣੇ ਆਈ ਹੈ। ਕਹਿੰਦਾ ਜੀ ਅੱਖ ਆ ਗਈ, ਹਾਂਜੀ ਜੀ ਗੱਲ ਕਰ ਚੜੀ। ਕਹਿੰਦੇ ਫਿਰ ਆ ਹੀ ਗਈ ਹੈ ਜੇ ਆ ਗਈ, ਜੇ ਪੱਟੀ ਖੋਲ੍ਹ ਗਏ, ਪਹਿਲੀ ਦੀ ਬਰਾਬਰੀ ਨਹੀਂ ਕੀਤੀ, ਪਰ ਉਹਦੀ ਜਾਤੀ ਦੀਆਂ ਅੱਖਾਂ ਹੁਣ ਤੱਕ ਇੱਕ ਛੋਟੀ ਹੈ, ਪੂਰੀ ਬਰਾਬਰ ਨਹੀਂ ਆਈ, ਇੰਨਾ ਪਿਆਰ ਸੀ ਦਿਲੋਂ, ਗਲੀਆਂ ਚੱਕਰ ਦੂਰ ਘਰ, ਨਾਲ ਪਿਆਰੇ ਨਿਹੋ, ਚੱਲਾਂ ਤਾਂ ਭਿੱਜੇ ਕੰਬਲੀ ਰਾਹਾਂ ਦਾ ਤੁੱਤੇ ਨਿਹੋ, ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੇ ਨਿਹੋ, ਜਾਏ ਮਿਲਾ ਤੈਨਾ ਸੱਜਣਾ ਤੁੱਤੋ ਨਾਹੀ ਨਿਹੋ। ਸੱਚੀ ਪ੍ਰੀਤੀ ਸੀ, ਧੁਰ ਛੋਡੀ ਪਾਈ ਪਰਮੇਸ਼ਰ ਨੇ, ਖੋਤੀ ਪ੍ਰੀਤੀ ਨਹੀਂ ਸੀ। ਤਨ ਤਪੇ ਤਨੂਰ ਜਿਉ ਬਾਲਣ ਹੱਡ ਬੁਲੰਨ, ਪੈਰੀ ਸੱਕਾ ਸਿਰ ਜੁਲਾ ਜੇ ਮੂੰਹ ਪਿਰੀ ਮਿਲਣ, ਸੱਚੀ ਪ੍ਰੀਤੀ ਸੀ। ਸੋ ਬੜੀ ਗਰਮੀ ਪੈ ਰਹੀ ਹੈ, ਪੈਰਾਂ ਨਾਲ ਤੁਰਿਆ ਨਹੀਂ ਜਾਂਦਾ, ਛਾਲੇ ਪੈ ਗਏ, ਪੈਰ ਸੁੱਜ ਗਏ, ਤੇ ਸਿਰ ਪਰਨੇ ਤੁਰ ਪਵਾਂ, ਸਰੀਰ ਤਪਦਾ, ਹੱਡ ਜਲਦੇ ਆ, ਪਰ ਜਾਣਾ ਜ਼ਰੂਰ ਹੈ, ਸਮੁੰਦਰ ਕਿਉਂ ਲੰਘਣਾ ਪਾਵੇ, ਸੁਮਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਚੱਖੜ ਚੰਗੀ ਮੀਂਹ ਵਰਸੇ ਧੀ ਗੁਰ ਦੇਖਣ ਜਾਈ, ਚੱਖੜ ਵਗਦਾ ਹੋਵੇ, ਬਾਰਿਸ਼ ਪੈਂਦੀ ਹੋਵੇ, ਸਨੋਹ ਪੈਂਦੀ ਹੋਵੇ, ਕਿਸੇ ਵੀ ਝਾਂਗੀ ਲੰਘ ਕੇ ਇਸ ਨੂੰ ਸਾਰੇ ਦੁੱਖਾਂ ਨੂੰ ਸੁਹਾਰ ਕੇ, ਸੋ ਗਰਮੀ ਵੀ ਲੰਘ ਜਾਵਾਂ, ਝੱਖੜ ਵੀ ਲੰਘ ਜਾਵਾਂ, ਸਮੁੰਦਰ ਵੀ ਲੰਘ ਜਾਵਾਂ, ਸਿਰ ਪਰਨੇ ਵੀ ਤੁਰਨਾ ਪੈ ਜਾਵੇ। ਇਹ ਸੱਚੀ ਪ੍ਰੀਤੀ, ਸਾਡੇ ਮਨ 'ਚ ਕਦੋਂ ਖਿਆਲ ਆਊ, ਕਦੋਂ ਇਹੋ ਜਿਹੀ ਪ੍ਰੀਤੀ ਬਣੂ? ਸੋ ਧੁਰੋਂ ਛੋਡੀ ਪਾਏ ਪਰਮੇਸ਼ਰ ਨੇ, ਪਾ ਦਿੱਤੀ ਜਿਹਦੇ ਕਰਮਾਂ 'ਚ ਲਿਖ ਦਿੱਤੀ, ਉਹੀ ਇਸ ਪ੍ਰੀਤੀ ਨੂੰ ਨਿਭਾ ਸਕਦੇ ਨੇ। ਕਿਵੇਂ? ਆਪ ਜੀ ਕਹਿ ਰਹੇ ਹਨ,
ਮਹੱਲਾ ਤੀਜਾ।
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਗਰੀਬ ਨਵਾਜ,
ਨਗਰੀ ਆਮਦਾ ਨਾਲ ਨਾ ਚੱਲੀ, ਦੇਖੋ ਕੋ ਬਿਓ ਪਾਏ।
ਜੋ ਆ ਨਗਰੀ ਆ ਰਿਹਾ ਨਾ, ਵੇਖ ਰਹੇ ਆ ਸਾਰੀ ਸ੍ਰਿਸ਼ਟੀ, ਆਪਣਾ ਸਰੀਰ ਤੇ ਆਪਣੇ ਸਰੀਰਕ ਸੰਬੰਧੀ ਤੇ ਸਮੱਗਰੀ ਤੇ ਕਾਰੋਬਾਰ, ਜੋ ਵੀ ਕੁਛ ਦੁਨੀਆਂ ਦਾ ਵੇਖ ਰਹੇ ਹੈ, ਚੰਦਰਮਾ ਸੂਰਜ ਧਰਤੀ ਤੱਕ, ਨਜ਼ਰੀ ਆਮ ਦਾ ਨਾਲ ਨਾ ਚੱਲੀ, ਸਾਰੀ ਸ੍ਰਿਸ਼ਟੀ ਤੋਂ ਕੋਈ ਵਸਤੂ ਵੀ ਨਾਲ ਨਹੀਂ ਚੱਲੂਗੀ। ਗੁਰੂ ਅਮਰਦਾਸ ਜੀ ਦਾ ਸੁਨੇਹਾ ਸਾਨੂੰ ਸਾਰਿਆਂ ਨੂੰ, ਵੇਖੋ ਕੋ ਵਿਓ ਪਾਏ, ਕੋ ਵਿਓ ਪਾ ਕਰਕੇ, ਯਤਨ ਕਰਕੇ, ਇਸ ਕਰਕੇ ਸਾਰੇ ਵੇਖ ਲਓ, ਨਿਰਣਾ ਕਰਕੇ ਵੇਖ ਲਓ, ਨਹੀਂ ਕਿਸੇ ਨਾਲ ਕਦੇ ਕੁਛ ਗਿਆ ਤੇ ਨਹੀਂ ਜਾਣਾ। ਬੜੇ ਬੜੇ ਕਰੋੜਾਂ ਪਤੀ ਖਾਲੀ ਹੱਥੀ ਤੇ ਨੰਗੇ ਪੈਰਾਂ ਤੋਂ ਚਲੇ ਗਏ, ਕਹਾਂ ਪਿਆ ਦਰ ਬਾਂਧੇ ਹਾਥੀ, ਖਿਨਮ ਭਈ ਪਰਾਈ, ਸਭ ਕੁਝ ਪਰਾਇਆ ਹੋ ਗਿਆ, ਉਹ ਚਲੇ ਗਏ, ਸਾਨੂੰ ਵੀ ਜਾਣਾ ਪੈਣਾ। ਕਹਿਤ ਕਬੀਰ ਸੁਣ ਹੋ ਰੇ ਗੁਨੀਆਂ, ਬਿਨ ਸੇ ਗੋ ਰੂਪ ਦੇਖੇ ਸਭ ਦੁਨੀਆਂ, ਸਭ ਦੇ ਵੇਖਦਾ ਵੇਖਦਾ ਰੂਪ ਬਿਨਸ ਗਏ, ਤੂੰ ਹੀ ਬਿਨਸ ਜਾਵੇਗਾ। ਇਸ ਪ੍ਰਕਾਰ ਕਿੱਥੇ ਪੈਂਦੇ ਮਾਤਿਆਂ, ਜਿੰਨੀ ਤੂੰ ਜਣੇ ਉਹ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀ ਨੂੰ ਅਜੇ ਵੀ ਭਰੋਸਾ ਨਹੀਂ ਕਰਦਾ। ਇਵੇਂ ਆਪ ਜੀ ਕਹਿੰਦੇ ਹਨ,
ਸਤਿਗੁਰ ਸੱਚ ਦਰੜਾਇਆ ਸੱਚ ਰਹੋ ਲਿਵਲਾਏ।
ਉਹ ਸੱਚੇ ਨੇ ਸੱਚ ਦਰੜ ਕਰਵਾਇਆ ਸਾਨੂੰ, ਝੂਠਿਆਂ ਨੇ ਕਿੱਥੋਂ ਕਰਵਾ ਦੇਣਾ ਹੈ? ਜੋਡ ਬੰਦੋ ਆਪ ਸੋ ਤਰਾਏ ਕਿਨ ਕੇ, ਤਾਰਿੰਦਲੋ ਕੀ ਤਾਰ, ਨਾਨਕ ਪਿਰਸੋਂ ਰੱਤੇ ਆ, ਜਿਹੜੇ ਆਪ ਦੁੱਬੇ ਨੇ ਉਹ ਦੂਜੇ ਨੂੰ ਤਾਰ ਦੇਣਗੇ, ਤਰੇ ਹੋਏ ਤਾਰ ਸਕਦੇ ਹੈ। ਇਸ ਪ੍ਰਕਾਰ ਸੌ ਕੀ ਸਾਰ ਸੁਹਾਗਣ ਜਾਣੇ, ਤਾਂ ਜਬ ਮਾਨ ਸੁਖੜਲੀਆਂ ਮਾਣੇ, ਸੱਚ ਨੂੰ ਕਮਾਉਣ ਵਾਲਿਆਂ ਸੱਚ ਦ੍ਰਿੜ ਕਰਵਾ ਦਿੱਤਾ ਹੈ, ਸੱਚ ਦੀ ਸੱਚੀ ਸਿੱਖਿਆ ਦੇ ਦਿੱਤੀ ਹੈ। ਸੋ ਸੱਚ ਰਹੋ ਹਲੇ ਵਿਲਾਏ, ਸੱਚ ਨਾ ਲਿਬਰਤੀ ਲਾਸ਼ਰ, ਸੱਚ ਨਾ ਚਿੱਤ ਜੋੜ ਛੱਡ, ਸੱਚ ਨੂੰ ਨਾ ਛੱਡ ਦੇਵੀ, ਸੱਚ ਸਭਨਾ ਕਾ ਸਸਮ ਹੈ, ਜਿਸ ਬਖਸ਼ੇ ਸੋਜਨ ਪਾਏ, ਜਿਹਨੂੰ ਬਖਸ਼ੀ ਕਰਕੇ ਦੇਵੇ ਉਹ ਪ੍ਰਾਪਤ ਕਰਦਾ। ਸੱਚ ਹੈ ਸਾਰਿਆਂ ਦਾ ਮਾਲ ਖਸਮ, ਸੱਚ ਨਾਮ ਹੀ ਰੱਬ ਦਾ ਹੈ, ਲਿਬਰਤੀ ਸੱਚ ਨਾ ਲਾਉਣਾ ਤੇ ਜੋੜ ਨਾ ਕਰੋ।
ਨਾਨਕ ਸਭ ਜੀ ਸੱਚ ਹੈ ਕਰਮੀ ਪੱਲੇ ਪਾਏ ਪਾਉ।
ਮਹਾਰਾਜ ਸਾਹਿਬ ਕਹਿੰਦੇ ਨਾਨਕ ਸਭ ਜੀ ਸੱਚ ਹੈ, ਉਹਦਾ ਸ਼ਬਦ ਉਪਦੇਸ਼ ਵਿੱਚ ਸੱਚ ਪ੍ਰਾਪਤ ਹੁੰਦਾ, ਪ੍ਰਗਟ ਹੁੰਦਾ ਹੈ। ਕਿ ਕਰਮ ਅਨੁਗ੍ਰਹੋ ਕਰਮ ਕਿਰਪਾ ਹੋਵੇ ਤੇ ਬੁੱਧੀ ਰੂਪੀ ਪੱਲੇ ਸੱਚ ਪੈਂਦਾ ਹੈ। ਇਵੇਂ ਆਪ ਜੀ ਅੱਗੇ ਪੌੜੀ ਉਚਾਰ ਕੇ ਗੁਰੂ ਰਾਮਦਾਸ ਜੀ ਕਿਰਪਾ ਕਰ ਰਹੇ ਹਨ।
ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣ ਹੈ ਭੇਦ।
ਮਹਾਰਾਜ ਸਾਹਿਬ ਅੰਦਰ ਵੀ ਤੂੰ ਹੀ ਹੈ ਤੇ ਬਾਹਰ ਵੀ ਤੂੰ ਹੀ ਹੈ, ਖੰਡ ਬ੍ਰਹਿਮੰਡ ਵਿੱਚ ਵੀ ਤੂੰ ਹੀ ਹੈ ਤੇ ਸਾਰੀ ਸ੍ਰਿਸ਼ਟੀ ਵਿੱਚ ਵੀ ਤੂੰ ਹੀ ਹੈ। ਇਹਦੇ ਭੇਦ ਨੂੰ ਕੋਈ ਜਾਣਦਾ ਹੈ ਤੇ ਕਿਰਪਾ ਕਰੇ, ਸਾਰਿਆਂ ਦੇ ਭੇਦ ਨੂੰ ਤੂੰ ਹੀ ਜਾਣਨ ਵਾਲਾ ਹੈ ਤੇ ਸਾਰਿਆਂ ਦੀ ਕਿਰਪਾ ਵੀ ਤੂੰ ਹੀ ਕਰਨ ਵਾਲਾ ਹੈ।
ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ।
ਜੋ ਕੀਚੇ ਕਰ ਰਿਹਾ ਤੇ ਕਰਨ ਵਾਲਾ ਪਰਮੇਸ਼ਰ ਜਾਣੀ ਜਾਣ ਵੀ ਹੈ, ਜਾਣਦਾ ਵੀ ਹੈ ਤੇ ਮੇਰੇ ਮਨਾ ਤੈਨੂੰ ਤਾਂ ਉਸਨੂੰ ਚੇਤੇ ਕਰਨਾ ਚਾਹੀਦਾ, ਯਾਦ ਹੀ ਕਰਨਾ ਚਾਹੀਦਾ ਹੈ। ਆ ਹਿੰਦੂ ਵੀਰ ਕਈ ਵਾਰੀ ਭਜਨ ਗਾਇਆ ਕਰਦੇ ਆ, ਬਾਣੀ ਤਾਂ ਉਹਨਾਂ ਕੋਲ ਹੈ ਹੀ ਨਹੀਂ। ਸਭ ਤੋਂ ਕੇਵਲ ਨਾਮ ਹੀ ਲੇਤੇ, ਦਿਨ ਮੰਗੇ ਤੁਮ ਸਭ ਕੁਛ ਦੇਤੇ। ਅਸੀਂ ਤੇ ਕੇਵਲ ਨਾਮ ਹੀ ਲੈਣਾ, ਤੈਨੂੰ ਯਾਦ ਹੀ ਕਰਨਾ, ਦੇਣਾ ਸਭ ਕੁਛ ਤੂੰ ਆਪ ਹੈ ਤੇ ਦੇਈ ਵੀ ਜਾਂਦਾ ਹੈ। ਤੇਰੇ ਭੰਡਾਰੇ ਇੰਨੇ ਭਰੇ ਨੇ ਵੀ ਮੁੱਕਦੇ ਵੀ ਨਹੀਂ, ਦਿੰਦਾ ਰਹੇ ਨਾ ਚੁੱਕੇ ਭੋਗ ਨਹੀਂ ਮੁੱਕਦੇ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਵਾ ਨਾ ਕੋ ਹੋਏ, ਰੋਜ਼ ਪੜ੍ਹਦੇ ਹਾਂ ਨਾ, ਨਹੀਂ ਕੋ ਹੋਇਆ ਤੇ ਨਹੀਂ ਕੋਈ ਹੋਵੇਗਾ। ਇਹ ਗੁਣਾਂ ਵਾਲਾ ਉਹਦੇ ਵਿੱਚ ਹੀ ਨੇ। 84 ਲੱਖ ਜੂਨ ਦੇ ਜੀਵਨ ਗਈ ਜਾਂਦਾ ਹੈ ਤੇ ਭੰਡਾਰੇ ਮੁੱਕਦੇ ਵੀ ਤੇਰੇ ਨਹੀਂ ਤੇ ਸਾਨ ਵੀ ਨਹੀਂ ਗਿਣਾਉਂਦਾ ਦੇਖ ਕੇ। ਏਡਾ ਵੱਡਾ ਕੋ ਹੈ ਤਾਂ ਨਹੀਂ ਦੁਨੀਆਂ ਦਾ ਦਾਤਾ। ਇਸ ਪ੍ਰਕਾਰ ਸੋ ਕੀਤੇ ਸੋ ਹਰ ਜਾਣਦਾ ਆਦਿ ਹੀ ਜਾਣੀ ਜਾਣ ਮੇਰੇ ਮਨ, ਤੂੰ ਕੇਵਲ ਚੇਤ ਉਹਨੂੰ ਯਾਦ ਹੀ ਕਰ, ਬਾਕੀ ਸਭ ਕੁਛ ਆਪ ਹੀ ਉਹਨੇ ਕਰੀ ਜਾਣਾ ਤੇ ਕਰ ਰਿਹਾ ਹੈ।
ਤੋ ਡਰੇ ਜੇ ਪਾਪ ਕਮਾਵਦਾ ਧਰਮੀ ਬਗਸੇਤ।
ਜਿਹਨੇ ਪਾਪ ਕੀਤਾ ਉਹ ਡਰੇ, ਜਿਹਨੇ ਚੋਰੀ ਕੀਤੀ ਉਹ ਡਰੇ, ਜਿਹੜਾ ਝੂਠ ਬੋਲਦਾ ਉਹ ਡਰੇ ਕਿ ਮੇਰਾ ਝੂਠ ਉੱਗ ਨਾ ਜਾਵੇ। ਜਿਹੜਾ ਪਾਪ ਸੱਚ ਨੂੰ ਜਿਹਨੇ ਮੁੱਖ ਰੱਖਿਆ ਹੈ, ਸੋ ਜਿਹਨੇ ਪਾਪ ਨਹੀਂ ਸਮੀਤਾ ਧਰਮੀ ਹੈ। ਉਹ ਬਗਸੇਤ ਖੁਸ਼ੀ ਨਾਲ ਫਿਰੇ ਵਿਚਰੇ, ਆਨੰਦ ਨਾਲ ਵਿਚਰੇ, ਲੋਕ ਪ੍ਰਲੋਕ ਸੁਹੇਲਾ ਹੋਵੇਗਾ, ਉਜੜੇ ਮੁਖਵਾਲਾ ਹੋਵੇਗਾ, ਉਹਨੂੰ ਡਰਨ ਦੀ ਕੀ ਲੋੜ ਹੈ। ਇਸ ਪ੍ਰਕਾਰ ਦੁਨੀਆਂ ਦੇ ਲੋਕ ਖੁਸ਼ਾਮਦੀਆਂ ਕਰਦੇ ਨੇ, ਬੰਦੀਆਂ ਦੀਆਂ ਮਗਰ ਮਗਰ ਤੁਰੇ ਫਿਰਦੇ, ਇਹਨੂੰ ਵੋਟਾਂ ਪਾਉਣੀਆਂ ਇਹਨੂੰ ਪਾਉਣੀਆਂ, ਕਿਉਂ ਔਖੀ ਵੇਲੇ ਮੇਰੇ ਕੰਮ ਆਊ। ਔਖੀ ਵੇਲਾ ਕਿਹੜਾ ਆਊ ਤੈਨੂੰ, ਜਦੋਂ ਮੈਨੂੰ ਪੁਲਿਸ ਬੜੂ, ਤੂੰ ਸ਼ਰਾਬ ਪੀ ਦੇਗਾ, ਤੂੰ ਝਗੜਾ ਕਰੇਗਾ, ਤੂੰ ਚੋਰੀ ਕਰੇਗਾ, ਤੂੰ ਵਿਕਾਰ ਭੋਗੇਗਾ, ਤੂੰ ਠੱਗੀ ਮਾਰੇਗਾ, ਫਿਰ ਹੀ ਪੁਲਿਸ ਫੜੂ ਨਾ। ਤੇ ਤੂੰ ਇਹ ਕੰਮ ਹੀ ਕਿਉਂ ਕਰਦਾ ਹੈ, ਤੈਨੂੰ ਬੰਦਿਆਂ ਦੇ ਮਗਰ ਲੱਗਣ ਦੀ ਲੋੜ ਵੀ ਕੀ ਹੈ, ਤੂੰ ਸੱਚ ਨੂੰ ਮੁੱਖ ਰੱਖ ਲੈ, ਕਮਾਈ ਕਰ। ਸੋ ਇਸ ਪ੍ਰਕਾਰ ਧਰਮ ਨੂੰ ਕਮਾ ਤੇ ਗੁਰਸੇਤ ਬੇਫਿਕਰ ਹੋ ਕੇ ਫਿਰ ਤੈਨੂੰ ਕੋਈ ਨਹੀਂ ਫੜੇਗਾ, ਤੇਰੇ ਨੇੜੇ ਕੋਈ ਨਹੀਂ ਆਵੇਗਾ, ਪਰਮੇਸ਼ਰ ਤੇਰੀ ਸਹਾਇਤਾ ਕਰੂ, ਰੱਖਿਆ ਕਰੂ। ਇਵੇਂ ਆਪ ਜੀ ਕਹਿੰਦੇ ਹਨ,
ਜਿਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ।
ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਚੇਤ, ਫਿਰ ਡਰਨ ਦੀ ਕੀ ਲੋੜ, ਸੱਚਾ ਹੈ ਤੇਰਾ ਨਿਆਉ ਵੀ ਸੱਚਾ ਹੈ ਤੇ ਕੀ ਡਰਨ ਦੀ ਲੋੜ ਹੈ। ਜਿਹਨਾਂ ਨਾਨਕ ਸੱਚ ਪਛਾਣਿਆ ਸੱਚ ਰਲੇਤ, ਜਿਹਨਾਂ ਨੇ ਸੱਚ ਨੂੰ ਪਛਾਣ ਲਿਆ ਹੈ, ਸੱਚ ਨੂੰ ਮੁੱਖ ਰੱਖ ਲਿਆ ਹੈ, ਉਹ ਸੱਚ ਵਿੱਚ ਰਲੇਤ ਰਲ ਜਾਂਦੇ ਹੈ। ਤੇ ਝੂਠ ਤੇ ਸੱਚ ਕਦੇ ਇਕੱਠੇ ਵੀ ਹੋ ਸਕਦੇ ਹੈ? ਨਹੀਂ। ਧੁੱਪ ਤੇ ਚਾਨਣ ਭਾਵ ਹਨੇਰਾ ਤੇ ਚਾਨਣ ਇਕੱਠੇ ਵੀ ਹੋ ਸਕਦੇ? ਨਹੀਂ। ਉਹ ਚਾਨ ਤੇ ਨਿਮਾਨ ਇਕੱਠੇ ਨਹੀਂ ਹੋ ਸਕਦੇ। ਇਸ ਪ੍ਰਕਾਰ ਸੱਚ ਤੇ ਝੂਠ ਇਕੱਠਾ ਨਹੀਂ ਹੋ ਸਕਦਾ, ਉਹ ਸੱਚੇ ਸੱਚ ਵਿੱਚ ਰੜੇਤ ਰਲ ਜਾਂਦੇ ਨੇ। ਕਿਵੇਂ ਆਪ ਜੀ ਕਹਿੰਦੇ ਹਨ,
ਸ਼ਲੋਕ ਮਹਲਾ ਦੂਜਾ।
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸ਼ਲੋਕ ਉਚਾਰ ਕੇ ਬਖਸ਼ਾਂ ਕਰਦੇ ਹਨ।
ਕਲਮ ਜਲੋ ਸਣਮ ਸਮਾਣੀ ਹੈ ਕਾਗਜ ਵੀ ਜਲ ਜਾਓ।
ਸੋ ਕੋਈ ਦੁਨੀਆਂ ਦਾ ਬੰਦਾ ਸੀ ਤੇ ਆਪਣੇ ਆਪ ਬੜਾ ਸਿਆਣਾ ਕਹਾਉਂਦਾ, ਘਰ ਦਾ ਕੋਈ ਕਹਾਉਂਦਾ ਨੀ, ਘਰ ਨਾ ਕਿਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਉਹਨੇ ਕਲਮ ਦਵਾਤ ਨਾਲ ਬੜੀ ਮਿਹਨਤ ਨਾਲ ਕੋਈ ਪੁਸਤਕ ਲਿਖੀ ਤੇ ਗੁਰੂ ਅਮਰਦਾਸ ਦੇ ਚਰਨਾਂ ਚ ਲਿਆਇਆ। ਇੱਕ ਵਾਰੀ ਦਾਸ ਨਾਲ ਵੀ ਗੁਜਰੀ ਸੀ, ਚਿਰ ਦੀ ਗੱਲ ਹੈ, ਇੱਕ ਪੜਾਕੂ ਬੱਚੇ ਨੇ ਕਿਤਾਬ ਲਿਖੀ, ਆਪਣੇ ਵੱਲੋਂ ਦਸਤ ਕਰਕੇ ਦਾਸ ਨੂੰ ਦੇ ਗਿਆ, ਲਓ ਜੀ ਪੜ੍ਹ ਕੇ ਵੇਖੋ। ਵੇਖੀ ਪੜ੍ਹ ਕੇ ਮੈਨੂੰ ਪਸੰਦ ਨਾ ਆਈ, ਮੈਂ ਗੁਰਮੁਖਾਂ ਕੀ ਕਰਾਂ ਇਹਨੂੰ, ਐਵੇਂ ਸਿਰ ਖਪਾਈ ਜਾਵਾਂ, ਮੈਨੂੰ ਇਹਦੇ ਚੋਂ ਲੱਭਿਆ ਕੋਈ ਨੀ, ਉੱਥੋਂ ਦਾ ਮੁੰਡਾ, ਉੱਥੋਂ ਦੀ ਕੁੜੀ, ਇੱਥੇ ਜੇ ਹੋਇਆ ਇੱਥੇ ਫਲਾਣ ਹੋਇਆ, ਮੈਨੂੰ ਇਹਦੇ ਚੋਂ ਲੱਭਾ ਕੁਛ ਨੀ, ਕੀ ਪੜ੍ਹਾਂ ਮੈਂ ਇਹਦਾ। ਖਾ ਰਹੋ ਵਿਚਾਰ ਇਹ ਨਾਲ ਮਿਲ ਗਿਆ ਆਉਣ ਵਾਲੇ ਸਮੇਂ ਦਾ ਪ੍ਰਮਾਣ। ਧੰਨ ਗੁਰੂ ਅਮਰਦਾਸ ਜੀ ਦੇ ਕੋਲ ਪੁਸਤਕ ਲੈ ਕੇ ਆਇਆ, ਲਓ ਜੀ ਤੁਸੀਂ ਪ੍ਰਵਾਨਗੀ ਦੇਵੋ। ਹਜ਼ੂਰ ਨੇ ਪੜ੍ਹੀ ਕੇ ਦੇਖੀ, ਕਹਿੰਦੇ ਉਹ ਭਲਿਆ ਇਹਦੇ ਵਿੱਚ ਧਰਮ ਸੰਬੰਧੀ ਕੋਈ ਗੱਲ ਨਹੀਂ, ਇਹਦੇ ਵਿੱਚ ਗਿਆਨ ਸੰਬੰਧੀ ਕੋਈ ਗੱਲ ਨਹੀਂ, ਇਹਦੇ ਵਿੱਚ ਭਗਤੀ ਸੰਬੰਧੀ ਤੇ ਵਿਰਾਗ ਸੰਬੰਧੀ ਕੋਈ ਗੱਲ ਨਹੀਂ, ਇਹਨੂੰ ਮੈਂ ਕੀ ਕਰਾਂ ਪ੍ਰਵਾਨਗੀ ਕਾਹਦੀ ਦੇਵਾਂ। ਲੈ ਜਾ ਆਪਣੀ ਕਿਤਾਬ, ਮੈਨੂੰ ਨਹੀਂ ਚਾਹੀਦੀ। ਸੋ ਕਲਮ ਜਲੋ, ਇਹ ਤੇਰੀ ਕਲਮ ਵੀ ਸੜ ਜਾਵੇ। ਸੋ ਜਲੋ, ਜਲ ਸਣ ਮਸਵਾਣੀ ਹੈ, ਇਹ ਸਾਹੀ ਮਸਵਾਈ ਪਾਏ ਵੀ ਸੜ ਜਾਵੇ ਤੇ ਕਾਗਜ਼ ਵੀ ਜਲ ਬਲ ਜਾਵੇ, ਸੜ ਜਾਵੇ, ਕਿਉਂਕਿ ਇਹਦੇ ਵਿੱਚ ਰੱਬ ਸੰਬੰਧੀ ਗੱਲ ਹੀ ਕੋਈ ਨਹੀਂ। ਉਹ ਜੇ ਗ੍ਰੰਥ ਪੜ੍ਹਨ ਦੀ ਗੁਰਮੁਖੋਂ ਲੋੜ ਨਹੀਂ, ਐਵੇਂ ਸਿਰ ਕਪਾਉਣੀ ਹੈ, ਟਾਈਮ ਪਾਸ ਕਰਨੀ ਹੈ, ਕੀ ਲੋੜ ਹੈ ਟਾਈਮ ਪਾਸ ਕਰਨ ਦੀ, ਐਵੇਂ ਲੰਘਾਉਣ ਦੀ। ਟਾਈਮ ਨੂੰ ਪਾਸ ਨਾ ਕਰੋ, ਟਾਈਮ ਦੀ ਕਦਰ ਕਰੋ। ਉਹ ਗ੍ਰੰਥ ਪੜ੍ਹੋ ਜਿਹਦੇ ਵਿੱਚ ਸਿੱਖਿਆ ਮਿਲੇ, ਗਿਆਨ ਮਿਲੇ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ,
ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ।
ਜਿਹਨੇ ਦਵੈਤ ਭਾਵ ਲਿਖਿਆ, ਜਿਹਨੇ ਈਰਖਾ ਲਿਖੀ ਹੈ, ਆਹ ਚੰਗਾ ਤੇ ਆਹ ਮਾੜਾ, ਆਹ ਮਤ ਚੰਗੀ ਤੇ ਆਹ ਮਤ ਮਾੜੀ ਲਿਖਣ ਵਾਲਾ, ਉਹ ਵੀ ਜਲ ਬਲੋ ਸੜ ਬਲੀ ਜਾਵੇ। ਜਿਹਨੇ ਦਵੈਤ ਭਾਵ ਲਿਖਿਆ ਹੋਇਆ ਤੇ ਦਵੈਤ ਭਾਵ ਦੀਆਂ ਗੱਲਾਂ ਕਰਦਾ ਹੈ, ਤੇ ਮੰਗੀ ਉਹ ਮੰਗਣੀ ਹੈ ਤੁੱਥਾਂ ਕਿਰਪਾ ਨਿਧਾਨ, ਨਾ ਦੂਜਾ ਦੇ ਖਾਲ, ਇਹ ਪਾਈ ਮੂੰਹ ਦਾਸ ਹਿਰਦੇ ਰੱਖਾਂ ਸੰਭਾਲ। ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਸੀ, ਮਹਾਰਾਜ ਸਾਹਿਬ ਚੇਤਾ ਆ ਗਿਆ ਹੈ, ਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਝੂਲ ਰਹੇ ਨੇ, ਤੇ ਦੋਵਾਂ ਦੀ ਕੀ ਲੋੜ ਪਈ? ਇੱਕ ਨਿਸ਼ਾਨੀ ਨਹੀਂ ਸੀ ਠੀਕ ਸੀ, ਤੇ ਦੋਵੇਂ ਬਰਾਬਰ ਨਹੀਂ, ਇੱਕ ਥੋੜ੍ਹਾ ਜਿਹਾ ਛੋਟਾ ਹੈ, ਇੱਕ ਵੱਡਾ ਹੈ, ਇਹਦਾ ਕੀ ਕਾਰਨ, ਬਰਾਬਰ ਕਿਉਂ ਨਹੀਂ ਰੱਖੇ? ਉਹ ਇੱਕ ਹੈਗਾ ਮੀਰੀ ਦਾ, ਇੱਕ ਹੈਗਾ ਪੀਰੀ ਦਾ, ਪੀਰੀ ਵਾਲਾ ਥੋੜ੍ਹਾ ਉੱਚਾ ਹੈ ਅਤੇ ਮੀਰੀ ਵਾਲਾ ਥੋੜ੍ਹਾ ਛੋਟਾ ਹੈ। ਸੋ ਇਹ ਪੀਰੀ ਨੂੰ ਪਹਿਲ ਹੈ ਅਤੇ ਮੀਰੀ ਨੂੰ ਥੋੜ੍ਹੀ ਜਿਹੀ ਪਿਛਾੜ ਹੈ, ਪਿੱਛੇ ਪਿਛਲੇ ਪਾਸੇ ਮੀਰੀ। ਦੁਨੀਆਂ ਦੀ ਰਾਜਸੀ ਥੱਲੇ ਹੈ ਅਤੇ ਗੁਰੂ ਧਰਮ ਪਹਿਲੇ ਮੁੱਖ ਹੈ, ਹਰ ਇੱਕ ਨੂੰ ਹੁਣ ਸੰਸਾਰ ਸਭ ਸਿੱਖਿਆ ਦੇ ਰਹੇ ਨੇ, ਪਰ ਜੋ ਕਿ ਸਮੇਂ 'ਚ ਦੇਖ ਲਓ, ਖੜਪਾੜ ਦਾ ਭੋਗ ਅਤੇ ਰਾਜਸੀ ਗੱਲਾਂ, ਨਗਰ ਕੀਰਤਨ ਤੇ ਰਾਜਸੀ ਗੱਲਾਂ, ਜੇ ਕਿਤੇ ਕੋਈ ਮੇਲਾ ਤੇ ਰਾਜਸੀ ਗੱਲਾਂ, ਇਹ ਕਿਹਦੀ ਪਾਰਟੀ ਦਾ ਦੀਵਾਨ ਆ ਤੇ ਇਹ ਕਿਹਦੀ ਦਾ ਦੀਵਾਨ ਹੈ, ਉੱਥੇ ਬਹਿਣ ਨੂੰ ਜੀ ਨਹੀਂ ਕਰਦਾ ਚੰਗਿਆਂ ਦਾ, ਇਹਨਾਂ ਦਾ ਕੀ ਸੁਣਨਾ ਹੈ? ਜਿਹਨਾਂ ਆਪਣੀਆਂ ਸਿਫਤਾਂ ਦੇ ਬੰਦਿਆਂ ਦੀਆਂ ਸਿਫਤਾਂ ਐਵੇਂ ਝੂਠੀ ਬੋਲੀ ਜਾਣਾ ਹੈ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਨਹੀਂ ਕਦੇ ਹਿੱਸਾ ਲਿਆ, ਤੇ ਇੱਕ ਵਾਰੀ ਇੱਕ ਲੀਡਰ ਆ ਗਿਆ ਗੁਰਦੁਆਰੇ, ਉਹਨਾਂ ਵਿੱਚ ਪਿਆਰ ਵਾਲਾ ਵੀਰ ਸੀ, ਬਦੋ ਬਦੀ ਲੈ ਗਿਆ, ਜਾਣਾ ਪੈ ਗਿਆ। ਸੋ ਮਗਰੋਂ ਤੋਰੀ ਪਿੰਡ ਦੇ ਕਹਿੰਦੇ, ਜਿਹੜੀ ਸਿਫਤ ਕਰ ਦਿਓ, ਭਲਾ ਕਹਿ ਦਿਓ, ਚੰਗਾ ਕਹਿ ਦਿਓ, ਆਇਆ ਹੈ। ਮੈਂ ਕਿਹਾ ਕਿਵੇਂ ਕਹਾਂ, ਮਜਬੂਰ ਕਰ ਦਿਓ ਤੇ ਕਹਿਣਾ ਪਿਆ। ਇਹ ਕਿਹਾ ਕਿ ਗੁਰਮੁਖਾ ਇਹ ਦੱਸ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਪ੍ਰਕਾਸ਼ ਨੇ ਇਹਨਾਂ ਦੀ ਹਜ਼ੂਰੀ ਵਿੱਚ ਤੂੰ ਜੋ ਕਿਹਾ ਕਮਾਵੇਂਗਾ, ਪੂਰਾ ਕਰੇਗਾ, ਇੱਥੋਂ ਹੋਣਾ ਨਹੀਂ। ਇਹ ਝੂਠ ਕਿਉਂ ਬੋਲਿਆ, ਦੋਹਰਾ ਪਾਪੀ ਕਿਉਂ ਬਣਿਓ? ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਗੁਰੂ ਕੀ ਹਜ਼ੂਰੀ 'ਚ ਨਾ ਬੈਠਿਆ ਕਰੋ, ਤੁਸੀਂ ਬਾਹਰ ਬਹਿ ਕੇ ਗੱਲਾਂ ਕਰ ਲਿਆ ਕਰੋ, ਇੱਥੇ ਉਹ ਕਰੋ ਜਿਹੜੀਆਂ ਨਿਭਾਉਣੀਆਂ ਤਾਂ ਨਿਭਣੀਆਂ ਨਹੀਂ। ਹੱਥ ਜੋੜ ਕੇ ਮੰਨਿਆ ਵੀ ਆਉਣ ਵਾਲੇ ਸਮੇਂ 'ਚ ਅਸੀਂ ਗੁਰੂ ਹਜ਼ੂਰੀ 'ਚ ਨਹੀਂ ਬੈਠਾਂਗੇ, ਸਾਨੂੰ ਪਤਾ ਹੈ, ਅਸੀਂ ਕੇਵਲ ਐਵੇਂ ਸਿਫਤਾਂ ਦੇ ਪੋਲੀ ਬੰਨਣੇ, ਸਾਡੇ ਹੋਣਾ ਸਾਡੇ ਕੋਲੋਂ ਕੁਛ ਵੀ ਨਹੀਂ। ਇਸ ਕਰਕੇ ਗੁਰਮੁਖੋ ਬਚੋ ਤਗੜੇ ਹੋ ਕੇ ਰਾਜਨੀਤੀ ਤੋਂ, ਜਿਹੜੀ ਬਹੁਤਾ ਜ਼ੋਰ ਫੜ ਗਈ ਹੈ। ਗੁਰੂ ਰਾਮਦਾਸ ਮਹਾਰਾਜ ਸਾਹਿਬ, ਤੁਹਾਡਾ ਕਿਹਦੇ ਨਾਲ ਧੜਾ, ਤੁਹਾਡਾ ਕਿਹਦੇ ਨਾਲ ਪੱਖ ਆ, ਤੁਸੀਂ ਕਿਹਦੇ ਪਿੱਛੇ ਹੋ? ਬਾਣੀ ਦਾ ਸ਼ਬਦ ਆ, ਕਿਸੇ ਧੜਾ ਕੀ ਆ, ਸੋ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀ ਆ, ਕੁੜਮ ਸਕੇ ਨਾਲ ਜਵਾਈ, ਕਿਸੇ ਧੜਾ ਕੀ ਆ, ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਰਿਹਾ ਸਮਾਈ, ਜਾਂ ਨਾਨਕਾ ਧੜਾ ਧਰਮ ਸਭ ਸਿਰੇ ਸੀ ਜਣੇ ਆਵੇ, ਚੋਰ ਧੜੇ ਕਰ ਪੱਛੋਂ ਤਾਵੇ, ਲੰਬਾ ਸ਼ਬਦ ਹੈ। ਇਹ ਝੂਠੇ ਧੜੇ ਬੱਧੇ ਨੇ, ਝੂਠੀ ਪੱਖਵਾਦੀ ਬੱਧੀ ਹੋਈ ਹੈ, ਇਹ ਮੇਰਾ ਕੁੜਮ ਲੱਗਦਾ, ਇਹ ਮੇਰਾ ਭਰਾ ਲੱਗਦਾ, ਇਹ ਮੇਰਾ ਮਿੱਤਰ ਲੱਗਦਾ, ਇਹ ਮੇਰਾ ਜਵਾਈ ਲੱਗਦਾ, ਮੈਂ ਇਹਦੇ ਹੱਕ 'ਚ ਬੋਲਣਾ ਹੈ, ਭਾਵੇਂ ਝੂਠਾ ਹੀ ਹੋਵੇ, ਸਰਾਸਰ ਗਲਤੀ ਹੋਵੇ, ਤੇ ਕੀ ਮਿਲੂ ਤੁਹਾਨੂੰ? ਖਿਆਲ ਦੇਣ ਦੀ ਲੋੜ ਹੈ। ਅਜੋਕੇ ਮੌਕੇ ਤੇ ਘਰ ਘਰ ਵਿੱਚ ਪਾਲਟੀਆਂ 'ਤੇ ਅੱਗ ਲੱਗੀ ਹੋਈ ਹੈ, ਜਾਂ ਨਾਨਕਾ ਧੜਾ ਧਰਮ ਕਿਸੇ ਵਿਰਲੇ ਦਾ ਹੀ ਹੋਵੇਗਾ। ਤਗੜੇ ਹੋ ਕੇ ਕਮਾਉਣਾ ਕਰੋ, ਗੁਰੂ ਚਰਨਾਂ 'ਚ ਇਹੀ ਮੰਗ ਮੰਗੋ, ਜੇ ਤੁੱਠਾਂ ਕਿਰਪਾ ਨਿਧਾਨ, ਨਾ ਦੂਜਾ ਦੇ ਖਾਲ, ਇਹ ਪਾਈ ਨੂੰ ਦਾਤ ਨਹੀਂ ਹਿਰਦੇ ਰੱਖਾਂ ਸੰਭਾਲ, ਜਿਸ ਨਰਕੀ ਦੁਬਦਾ ਨਾ ਜਾਏ, ਧਰਮ ਰਾਜ ਕਿਸ ਕੋ ਦੇ ਸਜਾਏ, ਦੁਬਦਾ ਰੋਗ ਸਦਕ ਵਧੇਰਾ ਮਾਇਆ ਕੰਮ ਉਹਤਾਜ ਪਿਆ। ਇਹ ਸਾਰੇ ਪ੍ਰਮਾਣ ਬਾਣੀ ਦੇ ਨੇ, ਜੋ ਆਪ ਜੀ ਦੇ ਸਮੱਖ ਰੱਖੇ ਨੇ। ਕਮਾਉਣਾ ਕਰੋ, ਨਹੀਂ ਤੇ ਨਹੀਂ ਜੇ ਛੁੱਟਿਆ ਜਾਣਾ। ਇਹਨੇ ਆਪ ਜੀ ਕਹਿੰਦੇ ਹਨ, ਉਹ ਕਲਮ ਵੀ ਸੜ ਜਾਵੇ, ਉਹ ਕਾਗਜ਼ ਵੀ ਸੜ ਜਾਵੇ, ਸ਼ਾਹੀ ਵੀ ਸੜ ਜਾਵੇ, ਲਿਖਣ ਵਾਲਾ ਵੀ ਸੜ ਜਾਵੇ, ਮੁੱਖ ਵੀ ਸੜ ਜਾਵੇ, ਜਿਹਨੇ ਦਵੈਤ ਭਾਵ ਲਿਖੀ ਹੈ। ਕੌਣ ਹੈ ਰੱਬ ਤੋਂ ਬਿਨਾਂ? ਕਿੰਨੇ ਕਿਹਨੂੰ ਪੈਦਾ ਕੀਤਾ ਹੈ? ਕਿਹੜਾ ਚਲਾ ਰਿਹਾ ਸ਼ਰੀਕੀ? ਇਸ ਕਰਕੇ ਜਿੱਧਰ ਜਾਓ ਉੱਧਰ ਹੀ ਪਾਲਟੀਆਂ ਰਾਜਸੀ ਬੰਦੀਆਂ ਦੀਆਂ ਸਿਫਤਾਂ, ਉੱਥੇ ਇਹੋ ਜ਼ੋਰ ਲੱਗੀ ਜਾਂਦਾ ਹੈ। ਕੀ ਲੈਣਾ ਇਹਦੇ ਵਿੱਚੋਂ? ਸਿਫਤ ਕਰੋ ਪਰਮੇਸ਼ਰ ਕਰਤੇ ਪੁਰਖ ਦੀ, ਉਸ ਨਿੰਦਾ ਦਉ ਤਿਆਗੇ, ਖੋਜੇ ਪਨ ਨਿਰਵਾਣਾ, ਜਾਂ ਨਾਨੇ ਖੇਲ ਕਠਿਨ ਹੈ, ਔਖੀ ਗੱਲ ਹੈ, ਕਿਰਹੁ ਗੁਰਮੁਖ ਜਾਣਾ। ਹਜ਼ੂਰ ਸਮਝਾ ਰਹੇ ਹਨ, ਲਿਖਿਆ ਦੂਜਾ ਭਾਵ ਦਵੈਤ ਭਾਵ ਲਿਖਿਆ, ਦਵੈਤ ਭਾਵ ਇਕੱਠਾ ਕੀਤਾ ਹੈ, ਇਸ ਪ੍ਰਕਾਰ ਕੋਈ ਪ੍ਰਾਪਤੀ ਇਹਦੇ ਵਿੱਚੋਂ ਨਹੀਂ ਹੋਣੀ। ਫਲੀਏ ਫੁੱਲੀਏ ਬਾਪੜੇ ਪੀਤਨ ਵਿੱਚ ਸਵਾਹਾ, ਵਿੱਚ ਸਵਾਹ ਹੀ ਹੈ, ਫੁੱਲ ਵੀ ਲੱਗੇ ਨੇ, ਫਲ ਵੀ ਲੱਗੇ ਨੇ, ਡਾਹਣੀਆਂ ਵੀ ਲੱਗੀਆਂ ਨੇ, ਬੂਟਾ ਵੀ ਹੋਇਆ, ਦਾਣੇ ਨਹੀਂ ਝੜੇ, ਦਬੋਲ ਨਹੀਂ ਲੱਗਣਾ, ਕੱਖ ਨਹੀਂ ਪੱਲੇ। ਇਹਦੇ ਹਜ਼ੂਰ ਸਮਝਾਉਂਦੇ ਹਨ,
ਨਾਨਕ ਪੂਰਬ ਲਿਖਿਆ ਕਮਾਵਣਾ ਅਵ ਨਾ ਕਰਨਾ ਜਾਏ।
ਪੂਰਬਲੇ ਭਾਗ ਚੰਗੇ ਨਹੀਂ, ਲੇਖ ਚੰਗੇ ਨਹੀਂ, ਉਹੀ ਕੁਛ ਕਮਾਉਣਾ ਜੋ ਕੀਤਾ ਸੀ, ਤੇ ਗਾਂ ਕੀ ਕਰ ਰਹੇ ਹਾਂ, ਉਹੀ ਫਿਰ ਗਾਂ ਕਮਾਵਾਂਗੇ। ਸੋ ਅਵਰ ਨਾ ਕਰਨਾ, ਹੋਰ ਕੀਤਾ ਜਾਂਦਾ ਨੀ, ਸਿਰੇ ਚੜ੍ਹਨਾ ਨੀ, ਐਵੇਂ ਸਮਝਾਉਂਦੇ ਹਨ।
ਮਹੱਲਾ ਤੀਜਾ,
ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ,
ਹੋਰ ਕੂੜ ਪੜਨਾ, ਕੂੜ ਬੋਲਣਾ ਮਾਇਆ ਨਾਲ ਪਿਆਰ,
ਪਿਆਰ ਤੇ ਮਾਇਆ ਨਾਲ ਆ, ਪਿਆਰ ਤੇ ਡਿਗਰੀ ਨਾਲ ਆ, ਪਿਆਰ ਤੇ ਚੌਧਰ ਨਾਲ ਹੈ। ਹੋਰ ਪੜਨਾ ਵੀ ਕੂੜ ਤੇ ਬੋਲਣਾ ਵੀ ਕੂੜ ਤੇ ਕਮਾਉਣਾ ਵੀ ਕੂੜ, ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ, ਜਿੱਧਰ ਜਾਓ ਕੂੜ ਹੀ ਕੂੜ। ਸੋ ਇਸ ਪ੍ਰਕਾਰ ਫਿਰ ਕੀ ਹੋਵੇਗਾ? ਦੁਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਇੱਕ ਵੀ ਸੁੱਖ ਨਹੀਂ ਨਿਕਲਣਾ। ਸੁੱਖ ਇੱਧਰ ਨੂੰ ਫੋਲੀਆਂ ਲੀਰਾਂ ਹੀ ਭਰੀਆਂ ਹੋਈਆਂ ਨੇ। ਇੱਕ ਹਜ਼ੂਰ ਕਹਿੰਦੇ ਹੋ ਰਿਹਾ ਹੈ ਦੁਨੀਆਂ ਤੇ, ਕੂੜ ਨਾਲ ਹੀ ਪਿਆਰ, ਮਾਂ ਨਾਲ ਹੀ ਪਿਆਰ, ਵਡਿਆਈ ਨਾਲ ਹੀ ਪਿਆਰ ਕੇਵਲ ਸੁਜੀਵ ਦਾ ਹੈ।
ਨਾਨਕ ਬਿਨ ਨਾਮੇ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ,
ਬਿਨਾਂ ਪਰਮੇਸ਼ਰ ਦੇ ਨਾਮ ਤੋਂ ਕੋਈ ਥਿਰ ਵਸਤੂ ਦੁਨੀਆਂ ਦੀ ਨਹੀਂ। ਨਾਵੇ ਥਿਰ ਨਹੀਂ, ਪੜ ਪੜ ਗ੍ਰੰਥਾਂ ਨੂੰ ਯਤਨ ਕਰ ਕਰ ਤੇ ਖੁਆਰ ਹੋ ਰਹੇ ਨੇ, ਦੂਜਿਆਂ ਨੂੰ ਕਰ ਰਹੇ ਨੇ। ਇਸ ਆਰਕ ਆਪ ਸਮਝਾਉਂਦੇ ਹਨ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਿਲਵੀਂ ਵਾਰ ਕਦੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਦੇ ਹਨ, ਕਦੇ ਗੁਰੂ ਅਮਰਦਾਸ ਜੀ ਬਖਸ਼ ਕਰਦੇ ਹਨ, ਪੌੜੀ ਵਾਰ ਉਚਾਰ ਕੇ ਸਾਰੀਆਂ ਪੌੜੀਆਂ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ। ਹਰ ਕੀ ਵਡਿਆਈ ਵੱਡੀ ਹੈ, ਵੱਡੀ ਵਡਿਆਈ ਹਰੀ ਦੀ ਹੈ, ਪਰਮੇਸ਼ਰ ਦੀ। ਕਿਉਂ? ਹਰ ਕੀਰਤਨ ਹਰ ਦਾ, ਹਰੀ ਦੀ ਹਜ਼ੂਰੀ ਵਿੱਚ ਹਰੀ ਦਾ ਕੀਰਤਨ ਹੁੰਦਾ ਹੈ, ਪਰਮੇਸ਼ਰ ਦਾ ਜਸ ਹੁੰਦਾ ਹੈ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ,
ਹਰ ਕੀ ਵਡਿਆਈ ਵੱਡੀ ਹੈ, ਜਾਣਿਆਉ ਹੈ ਧਰਮ ਦਾ।
ਵਡਿਆਈ ਕਿਉਂ ਵੱਡੀ ਹੈ? ਧਰਮ ਦਾ ਨਿਆਂ ਹੁੰਦਾ ਹੈ, ਸੱਚ ਦੀ ਗੱਲ ਹੁੰਦੀ ਹੈ, ਪਾਲਸੀ ਦੀ ਗੱਲ ਨਹੀਂ ਹੁੰਦੀ, ਝੂਠ ਦੀ ਗੱਲ ਨਹੀਂ ਹੁੰਦੀ, ਤੇ ਗੁਰੂ ਕੀ ਸੰਗਤ ਵੀ ਉਹੀ ਹੈ। ਜਦੋਂ ਸੱਚ ਕਿਹਾ ਜਾਵੇ ਤੇ ਸੱਚ ਬੋਲਿਆ ਤੇ ਕਮਾਇਆ ਜਾਵੇ, ਧਰਮ ਦਾ ਨਿਆਂ ਹੁੰਦਾ ਹੈ। ਤੇ ਹਰੀ ਦੀ ਤਾਂ ਵਡਿਆਈ ਵੱਡੀ ਹੈ,
ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ।
ਹਰੀ ਦੀ ਵਡਿਆਈ ਤਾਂ ਵੱਡੀ ਹੈ, ਜੀਵ ਦਾ ਕਮਾਇਆ ਹੋਇਆ ਕਰਮਾਂ ਦਾ ਫਲ ਮਿਲ ਜਾਂਦਾ ਹੈ। ਉੱਥੇ ਸੱਚੋ ਹੀ ਸੱਚ ਨਿਬੜਿਆ, ਤੁਹਾਨੂੰ ਵੱਖ ਕੱਢਿਆ ਜੇ ਜਮਾ ਲਿਆ। ਸੋ ਸੱਚਾ ਫਲ, ਸੱਚੀ ਸੱਚੇ ਕਰਮ ਕਰਨ ਸੱਚ ਚੰਗਾ ਫਲ ਪ੍ਰਾਪਤ ਹੁੰਦਾ ਹੈ। ਇਹ ਹਰੀ ਦੀ ਵਡਿਆਈ ਵੱਡੀ ਹੈ। ਇਸ ਪ੍ਰਕਾਰ ਦਿਨੇ ਰਾਤ ਨਹੀਂ ਪੈਂਦੀ, ਤੇ ਬਹੁਤੀ ਥਾਈ ਦਿਨੇ ਵਧੋ ਵਧੀ ਰਾਤ ਪਾ ਲੈਂਦੇ। ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੱਜ ਮਾਲਿਆ, ਜਜਮੈਂਟ ਹੋ ਜਾਂਦੀ। ਕਹਿੰਦੇ ਹਨ,
ਹਰ ਕੀ ਵਡਿਆਈ ਵੱਡੀ ਹੈ, ਜਾਣਾ ਸੁਣੀ ਕਹਿਆ ਚੁਗਲਕਾ।
ਹਰੀ ਦੀ ਵਡਿਆਈ ਤਾਂ ਕਰਕੇ ਵੱਡੀ ਹੈ, ਇੱਥੇ ਕੋਈ ਚੁਗਲੀ ਵੀ ਕਰ ਜਾਵੇ ਨਾ, ਝੂਠ ਬੋਲ ਜਾਵੇ, ਤੇ ਉਹਦਾ ਚੁਗਲ ਦਾ ਕਿਹਾ ਸੁਣਿਆ ਨਹੀਂ ਜਾਂਦਾ। ਜਿਸ ਅੰਦਰ ਚੁਗਲੀ ਚੁਗਲੋ ਵੱਜੇ, ਕੀਤਾ ਕਰਤਾ ਜਿਸ ਦਾ ਸਭ ਗਿਆ। ਤੇ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ। ਕਾਲੇ ਮੂੰਹ ਵਾਲੇ ਚੁਗਲ ਜਿਹੜੇ ਚੁਗਲੀ ਕਰੀ ਜਾਂਦੇ ਹੈ, ਕਿਸੇ ਦੀਆਂ ਗੱਲਾਂ ਨੂੰ ਵਿੱਚੇ ਟੋਕ ਦਿੰਦੇ, ਰੋਕ ਦਿੰਦੇ ਨੇ, ਸਿਰੇ ਚੜ੍ਹ ਦਿੰਦੇ, ਕੰਮ ਮਿਲਦਾ ਕੁਛ ਨਹੀਂ, ਇਸ ਪ੍ਰਕਾਰ ਔਗਣੀ ਲੱਭਦੇ ਨੇ। ਮਹਾਂਪੁਰਖ ਪ੍ਰਮਾਣ ਦਿਆ ਕਰਦੇ ਕਿ ਚੁਗਲ ਤੇ ਨਿੰਦਕ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ। ਕਦੇ ਫਰਸ਼ ਲੱਗਾ ਹੋਵੇ ਬੜਾ ਸੁੰਦਰ, ਤੇ ਜੋ ਫਰਸ਼ ਤੇ ਕੀੜੀ ਆ ਜਾਵੇ ਨਾ, ਤੇ ਕੀੜੀ ਦਾ ਸੁਭਾਅ ਭੱਜੀ ਫਿਰਦੀ ਹੈ, ਟਿਕਦੀ ਨਹੀਂ, ਤੇ ਭੱਜੀ ਕੀ ਲੱਭਦੀ ਫਿਰਦੀ, ਤਰੇੜ ਉਹਨੂੰ ਕਿਤੇ ਨਾ ਕਿਤੇ ਲੱਭ ਜਾਂਦੀ ਹੈ, ਕਿਤੇ ਨਾ ਕਿਤੇ ਮਿਲ ਜਾਂਦੀ ਹੈ। ਉਹਦੇ ਵਿੱਚ ਪ੍ਰਵੇਸ਼ ਕਰਨਾ ਸਾਰਾ ਫਰਜ਼ ਪਸੰਦ ਨਹੀਂ। ਚੁਗਲ ਤੇ ਨਿੰਦਕ ਦਾ ਇਹ ਕੰਮ ਹੁੰਦਾ, ਜਿੱਥੇ ਜਾਓ ਔਗਣ ਹੀ ਲੱਭਣੇ ਨੇ, ਉਹਨੂੰ ਰਾਈ ਦਾ ਪਹਾੜ ਬਣਾ ਕੇ ਛੱਡਣਾ ਤੇ ਵਧਾਉਣਾ ਉਸ ਗੱਲ ਨੂੰ। ਹਰੀ ਦੀ ਵਡਿਆਈ ਵੱਡੀ ਹੈ, ਉਹ ਚੁਗਲ ਦਾ ਕਹਿਆ ਨਹੀਂ ਸੁਣਦੇ, ਚੁਗਲ ਦਾ ਕਹਿਆ ਨਹੀਂ ਮੰਨਦੇ, ਸੱਚ ਨੂੰ ਜਾਣਦੇ ਨੇ, ਸੱਚ ਨੂੰ ਕਮਾ ਲੈਂਦੇ ਨੇ। ਇਸ ਤਰ੍ਹਾਂ ਦੇ ਵਿਰਲੇ ਵਿਰਲੇ ਹੋ ਸਕਦੇ ਹਨ। ਇਵੇਂ ਆਪ ਜੀ ਕਹਿੰਦੇ ਹਨ,
ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਜੀ ਦੇਵਤਾ।
ਹਰੀ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ, ਉਹ ਕਿਸੇ ਨੂੰ ਦਾਨ ਦੇਣਾ ਤੇ ਪੁੱਛ ਕੇ ਨਹੀਂ ਦਿੰਦਾ, ਸਲਾਹ ਲੈ ਕੇ ਨਹੀਂ ਦਿੰਦਾ, ਨੀਰਗ ਨਹੀਂ ਕਿਸੇ ਨਾਲ ਕਰਦਾ। ਦੀਓ ਪੂਛ ਨਾ ਨਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਜੋ ਜੀਵ ਦੇ ਕਰਮ ਨੇ ਚਿੱਤਰਗੁਪਤ ਤੇ ਲਿਖੇ ਹੋਏ, ਉਹਨਾਂ ਅਨੁਸਾਰ ਪੁੱਛਣ ਤੋਂ ਬਿਨਾਂ ਪੁੱਛਿਆ ਹੀ ਦਾਨ, ਜੋ ਕੁਛ ਦੇਣਾ ਜੀਵ ਨੂੰ ਦੇ ਦਿੰਦਾ ਹੈ ਤੇ ਦੇਈ ਜਾ ਰਿਹਾ ਹੈ।
ਲੋਕ ਮਹਲਾ ਤੀਜਾ।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹੋਰ ਕਿਰਪਾ ਕਰਦੇ ਹਨ,
ਕਰਤੀ ਸਭ ਮੁਈ ਸੰਪੂ ਕਿਸੇ ਨਾ ਨਾਲ।
ਸੰਪੂ ਇਹ ਸੰਪਦਾ ਜਿੰਨੀ ਸਮੱਗਰੀ ਹੈ, ਇਹ ਮੇਰੀ 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 ਧਾਰੀ, ਪੋਹਾ ਪੈਰ ਲੋਹਾਰੀ, ਲੋਹੇ ਦੀ ਦੇੜੀ, ਤੇ ਮੇਰਾ ਕਾਰ ਮੇਰੀ ਜਾਇਦਾਦ ਮੇਰੀ ਸੰਪਦਾ, ਆ ਮੇਰਾ ਉਹ ਮੇਰਾ। ਹਉ ਹਉ ਕਰਤੀ ਸਭ ਮੋਈ, ਬੜੀ ਸ੍ਰਿਸ਼ਟੀ ਮਰ ਗਈ, ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਕੱਟਿਆ ਹਉ ਵਿੱਚ ਗਿਆ। ਹਉ ਹਉ ਕਰਦੀ ਮੇਰੀ ਮੇਰੀ ਕਰਦੀ, ਤੇ ਸੰਪਦਾ ਕਿਸੇ ਨਾਲ ਗਈ ਨਹੀਂ, ਜਿਹਦੀ ਸੰਗਤਾ ਮਮਤਾ ਵਧੀ ਹੋਈ ਹੈ। ਇਹਦੇ ਹਜ਼ੂਰ ਸਮਝਾਉਂਦੇ ਹਨ,
ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ।
ਦਵੈਤ ਭਾਵ ਦੇ ਲੱਗਾ ਹੋਇਆ ਪੁਰਖ, ਬੜੀ ਵੱਡੀ ਈਰਖਾ, ਦਵੈਤ ਭਾਵ, ਰੱਬ ਤੋਂ ਬਿਨਾਂ ਨੀ ਕਿਸੇ ਦਾ ਕੁਛ ਬਣਿਆ ਹੈ, ਰੱਬ ਤੋਂ ਬਿਨਾਂ ਕਿੰਨੇ ਕਿਸੇ ਨੂੰ ਬਣਾਇਆ। ਦਵੈਤ ਭਾਵ ਫਸਿਆ ਪੁਰਖ, ਜੋ ਹੀ ਤੱਕਿਆ ਵੇਖਿਆ ਜਮਕਾਲ ਨੇ, ਧਰਮ ਰਾਜੇ ਨੇ, ਉਹਦੇ ਦੂਤਾਂ ਨੇ ਚੰਗੀ ਤਰ੍ਹਾਂ ਵੇਖਿਆ ਉਹਨੂੰ ਸਜ਼ਾ ਦੇਣ ਲਈ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ,
ਨਾਨਕ ਗੁਰਮੁਖ ਉਭਰੇ ਸੱਚਾ ਨਾਮ ਸਮਾਰ।
ਗੁਰਮੁਖ ਲੋਕ ਬਚ ਗਏ ਧਰਮਰਾਜ ਦੀ ਨਿਗਾਹ ਤੋਂ, ਜਮ ਕਾਲ ਤੋਂ। ਕਿਉਂ? ਉਹਨਾਂ ਸੱਚੇ ਪਰਮੇਸ਼ਰ ਦੇ ਨਾਮ ਨੂੰ ਸੰਭਾਲਿਆ, ਨਾਮ ਨੂੰ ਯਾਦ ਕੀਤਾ, ਨਾਮ ਨੂੰ ਬੁੱਧੀ ਰੂਪੀ ਪੱਲੇ ਘੁੱਟ ਕੇ ਬੰਨਿਆ, ਨਾਮ ਦਾ ਲੜ ਫੜਿਆ, ਦਵੈਤ ਭਾਵ ਛੱਡੀ ਉਭਰੇ, ਉਹ ਬਚ ਗਏ। ਉਹਨਾਂ ਦੇ ਜ਼ੋਰ ਨਹੀਂ ਪਿਆ ਜਮਕਾਲ ਦਾ, ਧਰਮਰਾਜ ਦਾ, ਜਮਾਂ ਦੂਤਾਂ ਦਾ, ਨਹੀਂ ਵੇਖ ਸਕੇ ਅੱਖ ਪੁੱਟ ਕੇ। ਬਾਕੀ ਜੋਹੇ ਤੇ ਵੇਖੇ ਤੇ ਤੱਕੇ ਤੇ ਪਕੜੇ, ਇਵੇਂ ਆਪ ਜੀ ਕਹਿੰਦੇ ਹਨ।
ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ।
ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਲੜੀਵਾਰ ਚੱਲ ਰਹੇ ਇਤਿਹਾਸ ਵਿੱਚ ਥੋੜੇ ਜਵਾਨ ਹੋਏ ਨੇ, ਕਿਰਿਆ ਰਾਜ ਦੀ ਸਾਸੀ ਆ ਗੁਜਰੀ ਸੀ। ਜਦੋਂ ਮਰਦਾਨੇ ਨੂੰ ਪਿਆਸ ਲੱਗੀ, ਜਲ ਛਕਣ ਗਿਆ ਤੇ ਜਾਦੂਗਰਨੀ ਨੇ ਗਲ ਤੰਤੂ ਬੰਨ ਕੇ ਭੇਡੂ ਬਣਾ ਲਿਆ। ਉਹਨਾਂ ਦਾ ਹੰਕਾਰ ਤੋੜਨ ਲਈ ਮਹਾਰਾਜ ਸਾਹਿਬ ਨੇ ਉਹ ਘੜਾ ਹੀ ਉਸ ਬੀਬੀ ਦੇ ਸਿਰ ਨਾਲ ਜੋੜ ਦਿੱਤਾ। ਬੜੇ ਯਤਨ ਕੀਤੇ, ਬੜੇ ਜਾਦੂ ਟੂਣੇ ਕੀਤੇ, ਕੋਈ ਵਾਹ ਪੇਸ਼ ਨਾ ਗਈ। ਹਾਰ ਕੇ ਗੁਰੂ ਚਰਨੀ ਪੈ ਕੇ ਮੁਆਫ਼ੀ ਮੰਗੀ, ਸਭ ਉਪਦੇਸ਼ ਦੀ ਜਾਚਨਾ ਕੀਤੀ। ਉਦੋਂ ਮਹਾਰਾਜ ਸਾਹਿਬ ਨੇ ਉਹਨਾਂ ਉਪਦੇਸ਼ ਦਿੱਤਾ ਇਹਨਾਂ ਅੱਖਰਾਂ ਦੁਆਰਾ, ਗੱਲੀ ਅਸੀਂ ਚੰਗੀਆਂ, ਹਰ ਇੱਕ ਦੁਨੀਆਂ ਦਾ ਜੀਵ ਗੱਲੀ ਗੱਲੀ ਕੋਈ ਮਾੜਾ ਨਹੀਂ, ਬਹੁਤ ਚੰਗੇ ਬਣ ਕੇ ਬਹਿ ਜਾਂਦੇ ਹਾਂ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਆਚਾਰ ਕਰਤੱਵ ਸਾਡੇ ਜਿਹੜੇ ਕਰਮ ਨੇ ਉਹ ਬੁਰੇ ਨੇ, ਉਹ ਚੰਗੇ ਨੇ। ਇਸ ਪ੍ਰਕਾਰ ਹਜ਼ੂਰ ਕੋ ਉਹਨਾਂ ਨੂੰ ਸਮਝਾਇਆ, ਸਿੱਖਿਆ ਦਿੱਤੀ ਸੀ, ਤੇ ਹੁਣ ਸਾਰਿਆਂ ਨੂੰ ਮਿਲ ਰਹੀ ਹੈ।
ਮਨੁੱਖ ਸੁਧਾ ਕਾਲੀਆਂ ਬਾਹਰ ਚਿੱਟੀਆਂ।
ਸੋ ਬਾਹਰੋਂ ਤਾਂ ਚਿੱਟੇ ਕੱਪੜੇ ਪਹਿਨੇ ਹੋਏ ਨੇ, ਚਿੱਟੇ ਲਟੇ ਪਟੇ ਮਰੇ ਹੋਏ ਨੇ, ਚਿੱਟਾ ਗੋਰਾ ਰੰਗ ਬਣਾਇਆ ਹੋਇਆ ਹੈ। ਸੋ ਮਨੁੱਖ ਸੁਧਾ ਕਾਲੀਆਂ, ਥੋੜੀਆਂ ਕਾਲੀਆਂ ਨੇ, ਕਸੁੱਧ ਕਾਲੀਆਂ, ਜ਼ਿਆਦਾ ਕਾਲੀਆਂ ਅੰਦਰ ਦੀਆਂ, ਬਹੁਤ ਜੀਵ ਰੂਪੀ ਇਸਤਰੀਆਂ, ਬਹੁਤ ਗਿਣਤੀ ਦੁਨੀਆਂ ਤੇ, ਤੇ ਬਾਹਰ ਦਾ ਚਿੱਟਾਪਣਾ ਤੁਹਾਡਾ ਕੀ ਕਰੂ। ਇਸ ਪ੍ਰਕਾਰ ਅੰਦਰ ਹੋਏ ਸੋ ਨਿਕਲੇ ਨੇ ਸਭੇ ਸਪਾਇਆ, ਅੰਦਰ ਨਾਲੇ ਬਾਹਰ ਆਉਣਾ, ਅੰਦਰ ਦੀ ਕਤੂਰਤ ਚ ਬਾਹਰ ਨਿਕਲਣੀ ਹੈ। ਕੀ ਚਾਹੀਦਾ? ਜਿਨ ਪਟ ਅੰਦਰ ਬਾਹਰ ਗੁੱਦੜ, ਕੀਤੇ ਭਲੇ ਸੰਸਾਰ, ਚਿੰਨਿਓ ਲੱਗਾ ਰੱਬ ਸੇਖੀ ਦੇਖਣੇ ਵਿਚਾਰ। ਅੰਦਰ ਦੇ ਪੱਟ ਦੇ ਸਿਮਰ ਕੇ ਹੋਣਾ ਚਾਹੀਦਾ ਹੈ, ਬਾਹਰ ਦਾ ਲਿਬਾਸ ਜੇ ਵਧੀਆ ਜੀ ਨਹੀਂ ਤੇ ਕੋਈ ਗੱਲ ਨਹੀਂ। ਬਸਤਾ ਟੁੱਟੀ ਝੋਂਬੜੀ ਚੀਰ ਸਭ ਛਿੰਨ, ਜਾਤ ਨਾ ਪਾਤ ਨਾ ਆਦਰੋ ਧਿਆਨ ਪਰ ਮਿੰਨ, ਮਿੱਤ ਨਸ਼ ਤਾਂ ਲੂਪ ਹਿਣ ਕੇ ਸ਼ਾਕ ਨਾ ਛਿੰਨ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ। ਉਹ ਭੀਲਣੀ ਵਰਗਾ ਕਿਉਂ ਨਾ ਹੋਵੇ, ਉਹ ਬਿਦਰ ਵਰਗਾ ਕਿਉਂ ਨਾ ਹੋਵੇ, ਉਹ ਲਾਲੋ ਤਰਖਾਣ ਵਰਗਾ ਕਿਉਂ ਨਾ ਹੋਵੇ, ਉਹ ਹੇਨੇ ਭਗਤ ਵਰਗਾ ਕਿਉਂ ਨਾ ਹੋਵੇ, ਇੰਨੇ ਗਰੀਬ ਕਿਉਂ ਨਾ ਹੋਣ। ਉਹ ਰੱਬ ਦੇ ਨੇੜੇ ਨੇ, ਸਾਰੇ ਸ੍ਰਿਸ਼ਟੀ ਦੇ ਪਾਤਸ਼ਾਹ ਨੇ, ਉਹਨਾਂ ਕੋਲ ਪਰਮੇਸ਼ਵਰ ਦਾ ਨਾਮ ਹੈ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਬਾਹਰੋਂ ਚਿੱਟੇ ਰੰਗਾਂ ਨਾਲ ਰੱਬ ਨਹੀਂ ਦੇ ਰਿਝਦਾ, ਦੁਨੀਆਂ ਦੇ ਲੋਕ ਭੁਲੇਖਾ ਵੇਖ ਕੇ ਭੇਖ ਵੇਖ ਕੇ ਸਵਾਂਗ ਦੇਖ ਪੂਜਤ ਰਾਜਾ, ਰਾਜਾ ਵੀ ਪ੍ਰਭਾਵਿਤ ਹੋ ਜੂ, ਬੜਾ ਸੋਹਣਾ ਲਿਬਾਸ ਹੈ, ਵੱਡਾ ਸੰਤ ਹੋਣਾ, ਜੀਵਤ ਚੱਲ ਲੋਗਨ ਕੇ ਰਾਜਾ, ਜਿਉਂਦਿਆਂ ਦੇ ਕਾਜ ਪੇਟ ਪਾਲਣ ਦਾ ਕੰਮ ਚੱਲ ਪੂ, ਰੱਬ ਨੇ ਨਹੀਂ ਜਿਹੜੀ ਜਿਣਾ, ਭੇਖੀ ਪ੍ਰਭੂ ਨੇ ਰਿਝੇ ਪਾਵਨ ਸੱਚੀ ਸਿੱਖੰ। ਇਹਦੇ ਆਪ ਜੀ ਕਹਿੰਦੇ ਹਨ,
ਈਰਸਾ ਕਰੇ ਸੁਨਾਰੀਆਂ ਜੋ ਸੇਵੈ ਦਰ ਖੜੀਆਂ,
ਈਰਸਾ ਉਹਨਾਂ ਦੀਆਂ ਸੁਨਾਰੀਆਂ ਜੀ ਕਿਹਨਾਂ ਦੀਆਂ ਕਰਨੀਆਂ, ਜੋ ਦਰ ਤੇ ਖੜੀਆਂ ਹੋ ਕੇ ਸੇਵਾ ਕਰਦੀਆਂ ਸਾਵਧਾਨ। ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਜੀ ਦੀ ਤਰ੍ਹਾਂ,
ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ।
ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾਲ ਖਸਮ ਮਾਲਕ ਦੇ ਰਤੀਆਂ ਤਦਾਕਾਰ ਹੋਈਆਂ, ਇੱਕ ਨਿੱਕ ਹੋਈਆਂ ਅੰਦਰੋਂ ਬਾਹਰੋਂ, ਤੇ ਮਾਣੇ ਸੁਖ ਰਲੀਆਂ, ਸੁਖ ਮਾਣਦੀਆਂ ਤੇ ਰਲੀਆਂ ਖੁਸ਼ੀਆਂ ਮਾਣਦੀਆਂ ਹਨ।
ਤਾਣ ਤਾਣੀਆਂ ਮਾਨਣੀਆਂ,
ਤਾਣ ਬਾਲ ਤਾਤ ਕੋਲ ਹੁੰਦੀਆਂ ਵੀ ਨਤਾਣੀਆਂ, ਤੇ ਨਮਾਨਣੀਆਂ ਮਾਣ ਨਹੀਂ ਕਰਦੀਆਂ, ਸੁਖ ਪਾਉਂਦੀਆਂ। ਇਵੇਂ ਕਹਿੰਦੇ ਹਨ,
ਨਾਨਕ ਜਨਮ ਸਕਾਰ ਸੰਗ ਮਿਲਾ।
ਇਹੋ ਜਿਹਾ ਮਹਾਤਮਾ ਰੂਪ ਸਖੀਆਂ ਮਿਲ ਜਾਣ ਤੇ ਫਿਰ ਜਨਮ ਸਖਾਰਤਾ ਤੇਰਾ ਵੀ ਸਫਲ ਹੋ ਜਾਵੇ। ਮਨ ਦੇ ਹੰਕਾਰ ਮਾਣ ਛੱਡੋ, ਨੂਰਸ਼ਾਂ ਵਰਗੀਆਂ ਜਿਹੜੀ ਬਾਦਸ਼ਾਹ ਜੋ ਉਸ ਮੌਕਾ ਦੀ ਹੋਰ ਸਾਰਿਆਂ ਨੂੰ ਸਭ ਸਿੱਖਾ ਦੇ ਸਾਨੂੰ ਦੇ ਰਹੇ ਹਨ ਮਹਾਰਾਜ ਸਾਹਿਬ, ਅੱਗੇ ਆਪ ਦੀ ਕਿਰਪਾ ਕਰਦੇ ਹਨ।
ਤੂੰ ਆਪੇ ਜਲਮੀ ਨਾ ਹੈ ਆਪੇ, ਆਪੇ ਹੀ ਆਪ ਜਾਲ।
ਮਹਾਰਾਜ ਸਾਹਿਬ ਤੂੰ ਆਪ ਜਲ ਰੂਪ ਹੈ, ਆਪ ਮੀਨਾ ਮੱਛੀ ਰੂਪ ਹੈ, ਆਪ ਹੀ ਉਸ ਵਿੱਚ ਜਾਲ ਜੋ ਮੱਛੀ ਨੂੰ ਪਕੜਨ ਲਈ ਪਾਇਆ ਜਾਂਦਾ ਹੈ।
ਤੂੰ ਆਪੇ ਜਾਲ ਬਤਾਏਂਦਾ ਆਪੇ ਦੇ ਕਿਸੇ ਬਾਲ,
ਆਪ ਜਾਲ ਬਤਾਏ ਫੇਰਨ ਵਾਲਾ ਹੈ, ਆਪੇ ਸੇ ਬਾਲ ਤਥਾ ਜਲ ਰੂਪ ਹੈ, ਆਪ ਵੀ ਫਸਣ ਵਾਲਾ ਬਾਬਾ ਜਾਨਵਰ ਰੂਪ ਹੈ। ਇਵੇਂ ਕਹਿ ਰਹੇ ਹਨ,
ਆਪੇ ਕਮਲਾ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ,
ਆਪ ਹੀ ਕਮਲ ਰੂਪ ਹੈ, ਕਮਲ ਫੁੱਲ ਜਿਹੜਾ ਪਾਣੀ ਚ ਹੁੰਦਾ ਹੈ ਤੇ ਉਸ ਪਾਣੀ ਤੋਂ ਅਲਿਪਤ ਲਹਿਦਾ ਹੁੰਦਾ ਹੈ, ਸਹਿ ਹੱਥਾਂ ਵਿੱਚ ਗੁਲਾਲ ਜਲ ਰੂਪ ਮਹਾਰਾਜ ਸਾਹਿਬ ਤੂੰ ਆਪ ਹੀ ਹੈ।
ਤੂੰ ਆਪੇ ਮੁਕਤ ਕਰਾਏਂਦਾ
ਥੋੜਾ ਸਮਾਂ ਵੀ ਖਿਆਲ ਕੀਤਾ, ਪਰਮੇਸ਼ਰ ਚਿੱਤ ਬਿਰਤੀ ਜੋੜੀ, ਉਹਨਾਂ ਨੂੰ ਮੁਕਤ ਕਰਵਾਉਣ ਵਾਲਾ ਤੂੰ ਆਪ ਹੀ
ਨਹੀਂ ਗੁਰ ਸਾਹਿਬ ਜੀ ਵੇਖ ਨਿਹਾਲ।
ਹਰੀ ਮਹਾਰਾਜ ਸਾਹਿਬ ਤੋਂ ਬਾਹਰ, ਤੇਰੇ ਤੋਂ ਬਾਹਰ ਬਿਨਾਂ ਕੁਛ ਵੀ ਨਹੀਂ ਦੁਨੀਆਂ ਤੋਂ, ਤੇਰੇ ਹੁਕਮ ਤੋਂ ਬਿਨਾਂ ਕੌਣ ਹੈ ਦੁਨੀਆਂ ਤੇ ਕੀ ਹੈ। ਗੁਰ ਸ਼ਬਦੀਆਂ ਨੇ ਉਪਦੇਸ਼ ਨੂੰ ਵੇਖ ਕੇ ਤਥਾ ਨਿਹਾਲ ਹੋਏ, ਦੂਜਿਆਂ ਨੂੰ ਨਿਹਾਲ ਕੀਤਾ ਹੈ।
ਲੋਕ ਮਹੱਲਾ ਤੀਜਾ,
ਗੁਰੂ ਅਮਰਦਾਸ ਜੀ ਕਿਰਪਾ ਕਰਦੇ ਹਨ,
ਜਾਣੇ ਬਹੁਤਾ ਰੂਵੈ,
ਹੁਕਮ ਨਹੀਂ ਪਰਮੇਸ਼ਰ ਦਾ ਸਮਝਦਾ, ਭਾਣਾ ਨਹੀਂ ਮੰਨਦਾ, ਤੇ ਬਹੁਤਾ ਨੇਤਰਾਂ ਤੋਂ ਰੋਇਆ ਕੀ ਪ੍ਰਾਪਤੀ ਹੋਣੀ ਹੈ।
ਅੰਦਰ ਧੋਖਾ ਨੀਂਦ ਨਾ ਸੋਵੈ,
ਅੰਦਰ ਧੋਖਾ ਬਣਿਆ ਹੋਇਆ ਸ਼ਾਂਤੀ ਵਾਲੀ ਨੀਂਦ ਵਿੱਚ ਉਹ ਬਾ ਸੁਖਾਂ ਸਰ ਸੌ ਨਹੀਂ ਸਕਦਾ।
ਧਨ ਖਸਮੈ ਚੱਲੇ ਰਜਾਈ,
ਜੇ ਧਨ ਇਸਤਰੀ ਜੀਵ ਰੂਪੀ ਖਸਮ ਮਾਲਕ ਦੀ ਰਜਾ ਆਗਿਆ ਦੇ ਚੱਲੇ,
ਦਰ ਦਰ ਸੋਭਾ ਮਹਿਲ ਬੁਲਾਈ,
ਉਹਦੇ ਦਰ ਦੇ ਘਰ ਦੇ ਅੰਦਰ ਦਰ ਸੋਭਾ ਹੁੰਦੀ ਹੈ ਤੇ ਮਹਿਲ ਆਪਣੇ ਸਰੂਪ ਚ ਹੂੰ ਬੁਲਾ ਲਿਆ ਜਾਂਦਾ ਹੈ।
ਕਰਮੀ ਮਤ
ਪਾਈ, ਕਰਮ ਕਿਰਪਾ ਅੰਦਰ ਹੋ ਆਤਮ ਸੈਣ ਵਿਵੇਕ ਬੁੱਧੀ ਵਾਲੀ ਮਤ ਉਸ ਨੂੰ ਪ੍ਰਾਪਤ ਹੁੰਦੀ ਹੈ।
ਦੀ ਸੱਚ ਸਮਾਈ,
ਗੁਰੂ ਦੀ ਪ੍ਰਸਾਰ ਕਿਰਪਾ ਦੀ ਪਾਤਰ ਬਾਣੀ ਸੱਚ ਸਮਾਈ ਭੇਟਾ ਮਿਲਦੀ ਹੈ।
ਮਹਲਾ ਤੀਜਾ,
ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਖਸ਼ਾਂ ਕਰ ਰਹੇ ਹਨ।
ਮਨਮੁਖ ਨਾਮ ਵਿਹੋਣਿਆ ਰੰਗ ਸੁੰਭਾ ਦੇਖ ਨਾ ਭੁੱਲ,
ਐ ਮਨਮੁਖ ਪੁਰਖ ਤੂੰ ਮਨ ਨੂੰ ਮੁਖ ਰੱਖਿਆ ਤੇ ਨਾਮ ਤੋਂ ਵਿਹੋਣਿਆ ਬਿਨਾਂ ਹੈ। ਨਾਮ ਨੀ ਜਪਦਾ, ਨਾਮ ਨੀ ਚੇਤੇ ਕਰਦਾ, ਤੂੰ ਤੇ ਦੁਨੀਆਂ ਦਾ ਕਸੁੰਭਾ ਰੰਗ ਜਿਹੜਾ ਫਿਰ ਨੀ ਰਹਿਣ ਵਾਲਾ। ਸੋ ਧੁੱਪ ਦੀਆਂ ਕਿਰਨਾਂ ਨਾਲ ਵੀ ਉੱਡ ਜਾਣਾ ਹੈ ਤੇ ਬਾਰਿਸ਼ ਦੀਆਂ ਪਾਣੀ ਦੇ ਛਿੱਟਾਂ ਨਾਲ ਬੂੰਦਾਂ ਨਾਲ ਵੀ ਉੱਡ ਜਾਣਾ ਹੈ। ਜਰਾ ਕੁ ਦਮ ਗਜਾ ਕਿਸੇ ਵਿਖਾਇਆ ਤੇ ਤੂੰ ਭੁੱਲ ਜਾਣਾ, ਤੂੰ ਰੰਗ ਛੱਡ ਦੇਣਾ, ਤੈਨੂੰ ਪੱਕਾ ਰੰਗ ਨੀ ਚੜਿਆ। ਇਹ ਕਸੁੰਭਾ ਰੰਗ ਵੇਖ ਕੇ ਦੁਨੀਆਂ ਦਾ ਭੁੱਲਿਆ ਫਿਰਦਾ ਹੈ। ਇਹ ਮਨਮੁਖ ਪੁਰਖ ਨਾਮ ਤੋਂ ਬਿਨਾ ਇਹ ਹਾਲਾਤ ਹੈ ਤੇਰੀ ਬਣੀ ਹੋਈ।
ਇਸਦਾ ਰੰਗ ਦਿਨ ਥੋੜਿਆ ਸੋਚਾ ਇਸਦਾ ਮੁੱਲ,
ਇਹ ਰੰਗ ਦੁਨਿਆਵੀ ਜਿਹੜਾ ਮਾਇਕੀ ਪਦਾਰਥਾਂ ਦਾ ਸੁਭਾਵ, ਇਹਦਾ ਮੁੱਲ ਥੋੜਾ ਹੈ, ਇਹ ਥੋੜਾ ਦਿਨ ਚ ਸਮਾਂ ਰਹਿਣ ਵਾਲਾ ਹੈ। ਜਗ ਮੈਂ ਸੋਭਾ ਨਾਮ ਕੀ ਬਿਨ ਨਾਮੇ ਸੋਭ ਨਾ ਹੋਏ, ਇਸ ਮਾਇਕ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ, ਬਿਲਮ ਦੇਰੀ ਨੀ ਲਾਵੇਗੀ, ਇਹਦਾ ਮੁੱਲ ਮਮੂਲੀ ਹੈ। ਆਪ ਜੀ ਕਹਿੰਦੇ ਹਨ,
ਦੂਜੇ ਲੱਗੇ ਪਚ ਮੋਏ ਮੂਰਖਾਂਦ ਗਵਾਰ,
ਗਵਾਇਤ ਭਾਵ ਲੱਗੇ ਪਚ ਪਚ ਕੇ ਪਲਟ ਪਲਟ ਕੇ ਮਰ ਰਹੇ ਨੇ ਮੂਰਖ ਲੋਕ, ਅੰਧ ਵਿਸ਼ਵਾਸੀ ਤੇ ਗਵਾਰ ਹਨ, ਬੇਸਮਝ ਹਨ।
ਜਿਸਦਾ ਅੰਦਰ ਕੀ ਦਿਸੇ ਪੈ ਪਚ ਹੈ ਵਾਰੋ ਵਾਰ,
ਮਾਰਾ ਸਭ ਦੇ ਦਿਸਦਾ ਗੰਦਗੀ ਦੇ ਕਿਰਮ ਬਣਨਾ ਪਊ, ਤੇ ਵਿੱਚ ਪੈ ਕੇ ਪਚੇ ਖਰਾਬ ਹੋਣਗੇ, ਵਾਰੀ ਵਾਰੀ ਜੰਮਣਗੇ ਤੇ ਮਰਨਗੇ, ਦੁੱਖ ਸਹਾਰਨਗੇ।
ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਅ,
ਜਿਹੜੇ ਪਰਮੇਸ਼ਰ ਦੇ ਨਾਮ ਰਤੇ ਤਦਾਕਾਰ ਹੋਏ, ਸੱਚਾ ਰੰਗ ਪਰਮੇਸ਼ਰ ਦਾ ਚੜਾਇਆ ਰੰਗ ਆਨੰਦ ਨੂੰ ਮਾਣਦੇ ਨੇ, ਉਹ ਸਹਿਜ ਅਵਸਥਾ ਸੋ ਵਿੱਚ ਉਹਨਾਂ ਦਾ ਸੁਭਾਵ ਬਣਿਆ ਹੈ, ਭੇਦ ਹੋਏ ਹਨ।
ਰੰਗ ਨਾ
ਉਤਰੇ ਭਗਤੀ ਦਾ ਰੰਗ, ਸੱਚਾ ਪ੍ਰੇਮ ਜਿਹਨਾਂ ਚੜਿਆ ਹੈ ਨਹੀਂ ਉਤਰਦਾ, ਉਹ ਸਹਿਜ ਅਵਸਥਾ ਚੌਥੇ ਪਦ ਉਤਰੀ ਅਵਸਥਾ ਵਿੱਚ ਸਮਾਏ ਭੇਦ ਹੋਏ ਰਹਿੰਦੇ ਹਨ। ਪੌੜੀ ਉਚਾਰ ਕੇ ਧੰਨ ਗੁਰੂ ਰਾਮਦਾਸ, ਸਿਸ਼ਟ ਉਪਾਈ ਸਾਧ ਸਾਰੀ ਸ੍ਰਿਸ਼ਟੀ, ਉਪਾਈ ਪੈਦਾ ਕਰੀ ਸਭ ਤੁਧ ਤੂੰ ਮਾਰਾ ਸਭ ਪਰਮੇਸ਼ਰ ਕੀ ਉਪਾਈ ਪੈਦਾ ਕੀਤੀ, ਆਪੇ ਰਿਜਕ ਸੰਭਾਇਆ, ਤੇ ਫਿਰ ਸਾਰੀ ਸ੍ਰੀ ਦੇ ਸਮੂਹ ਜੀਵਾਂ ਨੂੰ ਸਿਰ ਸਿਰ ਰਿਜਕ ਸਵਾਹੀ ਠਾਕੁਰ ਕਾਹੀ ਮਨ ਪਉ ਕਰਿਆ, ਤੂੰ ਕਾਹੀ ਡੋਲੀ ਪ੍ਰਾਣੀ ਤੂੰ ਰੱਖੇਗਾ ਸਿਰਜਣਹਾਰ, ਜਿਨ ਪਦਾਸ਼ ਤੂੰ ਕਿਹਾ ਸੋਈ ਦੇ ਆਧਾਰ, ਸਾਰਿਆਂ ਦਾ ਮਾਲਕ ਹੈ, ਸੰਭਾਉਣ ਵਾਲਾ ਹੈ, ਪਚਾਉਣ ਵਾਲਾ ਦੇ ਰਿਹਾ ਹੈ।
ਇੱਕ ਬਲ ਚਲ ਕਰ ਕੇ ਖਾਮ ਦੇ ਕੂੜਕ ਸੱਤ ਤਿੰਨੀ ਢਾਹਿਆ,
ਇੱਕ ਬਲ ਕਰਕੇ ਛਲ ਕਰਕੇ ਧੋਖਾ ਦੇ ਕੇ ਕੁਝ ਖਾਂਦੇ ਨੇ, ਤੇ ਮੁੱਖੋਂ ਕੂੜਕ ਸੱਤ ਝੂਠ ਅਪਰਾਧ ਤਿੰਨੀ ਢਾਹਿਆ ਉਚਾਰਿਆ, ਕਹਿ ਕਹਿ ਕੇ ਏਵੇਂ ਆਪ ਜੀ ਕਹਿੰਦੇ ਹਨ।
ਆਪੇ ਭਾਵੇ ਸੋ ਕਰੇ ਕੰਮ ਹੋਏ ਲਾਇਆ,
ਆਪੇ ਤੈਨੂੰ ਭਾਉਂਦਾ ਸੋ ਕਰੇ, ਕਰਮ ਹੀ ਇਹੋ ਜਿਹੇ ਨੇ, ਉਹਨਾਂ ਕੰਮਾਂ ਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ,
ਇੱਕ ਨਾ ਸੱਚ ਬੁਝਾਇਓ ਨਾ ਤੇਰਾ ਅਤੁੱਟ ਭੰਡਾਰ ਦਿਵਾਇਆ,
ਇੱਕ ਨਾ ਨੂੰ ਸੱਚ ਬੁਝਾਤਾ, ਸੱਚ ਸਮਝਾਤਾ, ਸੱਚ ਦਾ ਲੜ ਲੱਪਾ ਫੜ ਲਿਆ ਹੈ, ਅਤੁੱਟ ਭੰਡਾਰ ਨਾਮੁਕ ਵਾਲਾ ਭੰਡਾਰਾ ਦਿਵਾਇਆ, ਦੇਵਾ ਦਿੱਤਾ ਮਿਲ ਗਿਆ ਉਹਨਾਂ ਨੂੰ, ਸੱਚ ਨੂੰ ਗ੍ਰਹਿਣ ਕਰ ਲਿਆ, ਪੱਲੇ ਬੰਨ ਲਿਆ ਹੈ।
ਹਰ ਚੇਤ ਖਾਹੇ ਤਨਾ ਸਫਲ ਹੈ ਅਚੇਤਾ ਹੱਥ ਤੰਡਾਇਆ,
ਇਸ ਪ੍ਰਕਾਰ ਪਦਾਰਥ ਦੇਣ ਵਾਲਾ ਤੇ ਰੱਬ ਹੈ, ਤੇ ਸ਼ਕਲ ਲੱਗਿਆ ਰੱਬ ਨੂੰ ਯਾਦ ਹੀ ਨਹੀਂ ਕਰਨਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾ ਹੀ ਮਰਨ ਵਿਚਾਰਾ। ਜਦੋਂ ਪਦਾਰਥ ਮਿਲਦੇ ਨੇ, ਬਸਰ ਪਾਉਣ ਨੂੰ ਮਿਲਦੇ ਨੇ, ਪਰਵਾਦ ਖਾਣ ਨੂੰ ਮਿਲਦੇ ਨੇ, ਰਾਤ ਨੂੰ ਚੇਤੇ ਕਰਕੇ ਖਾਣਾ ਕਰ, ਚੇਤੇ ਕਰਕੇ ਬਸਰ ਪਹਿਨਣਾ ਕਰ, ਚੇਤ ਖਾਹੇ ਕਿੰਨਾ ਸਫਲ ਹੈ, ਯਾਦ ਕਰਕੇ ਖਾਧਾ ਹੋਇਆ ਤੇਰਾ ਸਫਲਾ ਹੈ। ਤੇ ਆ ਚੇਤਾ ਹੱਥ ਤੜਾਇਆ, ਚੇਤਨ ਤੋਂ ਬਿਨਾਂ, ਯਾਦ ਕਰਨ ਤੋਂ ਬਿਨਾਂ, ਸ਼ੁਕਰਾਨਾ ਕਰਨ ਤੋਂ ਬਿਨਾਂ, ਧੰਨਵਾਦ ਕਰਨ ਤੋਂ ਬਿਨਾਂ, ਅਚੇਤ ਹੀ ਹੱਥ ਖੋਲ੍ਹ ਕੇ ਤੇ ਮੂੰਹ ਖੋਲ੍ਹ ਕੇ ਸ਼ਕਲ ਲੱਗ ਜਾਣਾ ਤੇ ਬਸਰ ਪਹਿਨ ਲੈਣੇ, ਕੋਈ ਸੁੰਦਰ ਮਕਾਨ ਮਿਲਿਆ ਪ੍ਰਵੇਸ਼ ਕਰਨਾ, ਗੱਡੀ ਮਿਲੀ ਉਹ ਸਵਾਰੀ ਕਰਨੀ, ਕੁਝ ਵੀ ਕਰਨਾ ਪਹਿਲੋਂ ਰੱਬ ਨੂੰ ਚੇਤੇ ਕਰਕੇ। ਸੋ ਜਦੋਂ ਵੀ ਕੋਈ ਕਾਰਜ ਕਰਨਾ ਅਰਦਾਸ ਕਰਕੇ, ਸਾਹ ਗਣੇ ਨਾ ਕਰੇ ਵਿਚਾਰ, ਸਾਹੀ ਉੱਪਰ ਇੱਕ ਓੰਕਾਰ, ਫਿਰ ਤੇਰਾ ਸਫਲਾ ਹੈ ਸਾਰਾ ਕਾਰਜ ਦੁਨੀਆਂ ਦਾ। ਜੇ ਅਚੇਤ ਹੀ ਹੱਥ ਕੱਢ ਕੇ ਦਵਾ ਦਵ ਕਰੀ ਜਾਂਦਾ ਸਫਲਾ ਨਹੀਂ। ਉਹ ਪਿਛਲੇ ਕਰਮ ਅਨੁਸਾਰ ਤੈਨੂੰ ਮਿਲ ਕੇ ਗਿਆ। ਇਵੇਂ ਸੁਭ ਉਪਦੇਸ਼ ਮਹਾਰਾਜ ਸਾਹਿਬ ਨੇ ਸ਼ਬਦਾਂ ਦੁਆਰਾ ਬਖਸ਼ ਕੀਤਾ ਹੈ। ਆਪ ਜੀ ਧੰਤਾ ਯੋਗ ਉਹ ਭਾਗਾਂ ਵਾਲੇ ਬਣ ਕੇ ਗੁਰੂ ਚਰਨਾਂ 'ਚ ਬੈਠ ਕੇ ਸਰਵਣ ਕੀਤਾ ਹੈ। ਸੋ ਆਓ ਸਾਰੇ ਵੀਰ ਮਾਈ ਭਾਈ ਸਭ ਤੋਂ ਉੱਤੋਂ ਭਾਗਾਂ ਵਾਲੇ ਬਣੀਏ। ਸੋ ਗੁਰਮੁਖ ਪਿਆਰੇ ਅੰਮ੍ਰਿਤ ਸੰਚਾਰ ਦੇਣ ਲਈ ਕੀਤਾ ਹੈ। ਅੰਮ੍ਰਿਤ ਛਕਲਣੀ ਨਾਲ ਖਾ ਕੇ ਗੁਰੂ ਕੇ ਸਿੱਖ ਬਣ ਕੇ ਸਿੱਖੀ ਧਾਰਨ ਕਰਕੇ ਮੂਲ ਮੰਤਰ ਗੁਰਮੰਤਰ ਦੀ ਪ੍ਰਾਪਤੀ ਕਰਕੇ ਜਪ ਕੇ ਕਮਾ ਕੇ ਹੋਈਏ ਲੋਕ ਸੁਖੀ ਪ੍ਰਲੋਕ।